And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ ਅਤੇ ਜਿਵੇਂ ਮੈਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਵਾਸੂ ਕੁਮਾਰ ਜੀ ਅੱਜ ਵਾਸਤੇ ਛੁੱਟੀ 'ਤੇ ਨੇ ਸੋ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਪਰਸੋਂ ਤੋਂ ਰੈਗੂਲਰਲੀ ਉਹਨਾਂ ਦੇ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਹੋਏਗੀ ਪਰ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਖਬਰਾਂ ਦਾ ਸਿਲਸਿਲਾ ਹੈ ਉਹਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਨ ਦਾ ਸਿਲਸਿਲਾ ਜਾਰੀ ਰਹੇਗਾ ਸਰੀ ਦੇ ਵਿੱਚ ਗੋਲੀ ਚੱਲਣ ਦੀਆਂ ਘਟਨਾਵਾਂ ਨੂੰ ਲੈ ਕੇ ਜੋ ਫਿਕਰਮੰਦੀ ਬਣੀ ਹੋਈ ਆ ਉਹਦੇ ਵਿੱਚ ਇੱਕ ਹੋਰ ਘਟਨਾ ਲੰਘੇ ਸ਼ਨੀਵਾਰ ਜੁੜ ਗਈ ਇਸ ਤੋਂ ਪਹਿਲਾਂ ਕਿ ਮੈਂ ਉਹਦੇ ਬਾਰੇ ਜ਼ਿਕਰ ਕਰਾਂ ਜਸਟ ਵਾਂਟ ਟੂ ਟੇਕ ਅ ਸਟੈਪ ਬੈਕ ਅਤੇ ਗੱਲ ਸ਼ੁਰੂ ਕਰਦੇ ਹਾਂ ਸ਼ੁੱਕਰਵਾਰ ਤੋਂ ਫਰੋਮ ਫਰਾਈਡੇ ਫਰਾਈਡੇ ਆਫਟਰਨੂਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸਾਡੀ ਬੀ ਸੀ ਦੀ ਪਬਲਿਕ ਸੇਫਟੀ ਮਿਨਿਸਟਰ ਨੀਨਾ ਕਰੀਗਰ ਵੱਲੋਂ ਕਿ ਬੀ ਸੀ ਦੇ ਵਿੱਚ ਚੱਲ ਰਹੇ ਇਸ ਐਕਸਟੋਰਸ਼ਨ ਕ੍ਰਾਈਸਿਸ ਦੀ ਇਨਵੈਸਟੀਗੇਸ਼ਨ ਤਹਿਤ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਕੈਨੇਡਾ ਤੋਂ ਸੀ ਬੀ ਐੱਸ ਈ ਨੇ ਡਿਪੋਰਟ ਕੀਤਾ ਇਹ ਜਿਹੜੀ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਸਰਕਾਰ ਵੱਲੋਂ ਜਿਹਦੇ ਵਿੱਚ ਕਿ 40 ਮੈਂਬਰੀ ਟਾਸਕ ਫੋਰਸ ਹੈ ਸਤੰਬਰ ਦੇ ਵਿੱਚ ਇਸ ਨੂੰ ਐਸਟੈਬਲਿਸ਼ ਕੀਤਾ ਗਿਆ ਸੀ ਬੀ ਸੀ ਦੀ ਪਬਲਿਕ ਸੇਫਟੀ ਮਿਨਿਸਟਰ ਨੀਨਾ ਕਰੀਗਰ ਨੇ ਇਹ ਗੱਲ ਆਖੀ ਆ ਕਿ ਜਿਹੜੀ ਇਹ ਡਿਪੋਰਟੇਸ਼ਨਸ ਨੇ ਇਹ ਸੀ ਬੀ ਐੱਸ ਏ ਵੱਲੋਂ ਕੀਤੀਆਂ ਗਈਆਂ ਨੇ ਅਤੇ ਸੀ ਬੀ ਐੱਸ ਏ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਤਿੰਨ ਜਣਿਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ 78 ਇਨਵੈਸਟੀਗੇਸ਼ਨਸ 78 ਵਿਅਕਤੀਆਂ ਦੇ ਖਿਲਾਫ ਇਨਵੈਸਟੀਗੇਸ਼ਨ ਸੀ ਬੀ ਐੱਸ ਏ ਵੱਲੋਂ ਵਿੱਢੀ ਗਈ ਹੈ ਇਹ ਅਜਿਹੇ ਵਿਅਕਤੀ ਹੋ ਸਕਦੇ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਵੈਸੇ ਇਨਐਡਮਿਸੀਬਲ ਸਨ ਕਿ ਜੋ ਇਹਨਾਂ ਦਾ ਪਿਛੋਕੜ ਸੀ ਜਾਂ ਜਿਸ ਤਰ੍ਹਾਂ ਦੀ ਇਹਨਾਂ ਨੇ ਕੋਈ ਗਲਤ ਜਾਣਕਾਰੀ ਦਿੱਤੀ ਸੀ ਇਹ ਕੈਨੇਡਾ ਦੇ ਵਿੱਚ ਆ ਤੇ ਗਏ ਪਰ ਇਹ ਰਾਈਟ ਫਰੋਮ ਦਾ ਗੈਟ ਗੋ ਇਹਨਾਂ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ ਸੀ ਸੋ ਅਜਿਹੀਆਂ ਹੋਰ ਇਨਵੈਸਟੀਗੇਸ਼ਨਸ ਵੀ ਦਰਜਣਾ ਇਨਵੈਸਟੀਗੇਸ਼ਨਸ 78 ਇਨ ਆਲ ਵੱਖੋ ਵੱਖਰੇ ਵਿਅਕਤੀਆਂ ਖਿਲਾਫ ਉਹਨਾਂ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਤਿੰਨ ਜਣਿਆਂ ਨੂੰ ਹਜੇ ਡਿਪੋਰਟ ਕੀਤਾ ਗਿਆ ਜਿਹੜੇ ਤਿੰਨ ਡਿਪੋਰਟ ਹੋਏ ਨੇ ਉਹਨਾਂ ਦਾ ਨਾਮ ਉਹਨਾਂ ਦੀਆਂ ਕੋਈ ਤਸਵੀਰਾਂ ਉਹਨਾਂ ਬਾਰੇ ਕੋਈ ਹੋਰ ਜਾਣਕਾਰੀ ਉਹ ਕਿਹੜੇ ਕੇਸ ਦੇ ਵਿੱਚ ਲੋੜੀਂਦੇ ਸਨ ਅਜਿਹੀ ਕੋਈ ਵੀ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਗਈ ਹੈ ਉਹਦੇ ਬਾਰੇ ਤਰਕ ਇਹ ਦਿੱਤਾ ਜਾ ਰਿਹਾ ਕਿ ਇਹਦੇ ਨਾਲ ਜਿਹੜੀਆਂ ਚੱਲ ਰਹੀਆਂ ਹੋਰ ਸੰਬੰਧਿਤ ਇਨਵੈਸਟੀਗੇਸ਼ਨਸ ਨੇ ਉਹ ਇੰਪੈਕਟ ਹੋ ਸਕਦੀਆਂ ਨੇ ਜਿਹੜੀ ਇਹ 40 ਮੈਂਬਰਾਂ ਦੀ ਟਾਸਕ ਫੋਰਸ ਬਣਾਈ ਗਈ ਸੀ ਸਤੰਬਰ ਦੇ ਵਿੱਚ ਇਹਦੇ ਵਿੱਚ ਵੱਖੋ ਵੱਖਰੀਆਂ ਪੁਲਿਸ ਏਜੰਸੀਜ਼ ਇਹਦਾ ਹਿੱਸਾ ਨੇ ਬੀ ਸੀ ਆਰ ਸੀ ਐੱਮ ਪੀ ਐਬਟਸਫਰਡ ਪੁਲਿਸ ਡਿਪਾਰਟਮੈਂਟ ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਸੀ ਐੱਫ ਐੱਸ ਈ ਯੂ ਬੀ ਸੀ ਡੈਲਟਾ ਪੁਲਿਸ ਡਿਪਾਰਟਮੈਂਟ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਸਰੀ ਪੁਲਿਸ ਸਰਵਿਸ ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ ਸਪੋਰਟ ਯੂਨਿਟ ਬੇਸਿਕਲੀ ਜਿਹੜਾ ਆਰ ਸੀ ਐੱਮ ਪੀ ਦਾ ਜਿਹੜਾ ਹੁਣ ਪ੍ਰੋਵਿੰਸ਼ੀਅਲ ਯੂਨਿਟ ਆ ਜਿਹੜਾ ਸਰੀ ਦੇ ਵਿੱਚ ਅਜੇ ਵੀ ਜਿਹੜੀ ਆਰ ਸੀ ਐੱਮ ਪੀ ਓਪਰੇਟ ਕਰਦੀ ਆ ਉਹ ਪ੍ਰੋਵਿੰਸ ਦਾ ਜਿਹੜਾ ਸਪੋਰਟ ਯੂਨਿਟ ਆਪਰੇਸ਼ਨ ਸਪੋਰਟ ਯੂਨਿਟ ਉਹ ਆ ਉਹਦੇ ਵੀ ਅਫਸਰ ਇਹਦਾ ਹਿੱਸਾ ਹੈਗੇ ਨੇ ਅਤੇ ਨਾਲ ਹੀ ਇਹਦੇ ਵਿੱਚ ਸੀ ਬੀ ਐੱਸ ਏ ਦੇ ਮੈਂਬਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਸੀ ਬੀ ਐੱਸ ਏ ਦੀ ਭੂਮਿਕਾ ਇਸ ਟਾਸਕ ਫੋਰਸ ਦੇ ਵਿੱਚ ਬੇਸਿਕਲੀ ਹੈਗੀ ਕੀ ਆ ਕਿ ਜਿਹੜੇ ਵੀ ਕੋਈ ਸਰਚ ਵਾਰੰਟਸ ਨੇ ਉਹਨਾਂ ਨੂੰ ਐਗਜੀਕਿਊਟ ਕਰਨ ਦੇ ਵਿੱਚ ਅਸਿਸਟ ਕਰਨਾ ਜਿਹੜੀਆਂ ਵੀ ਕੋਈ ਇਮੀਗ੍ਰੇਸ਼ਨ ਐਂਡ ਰੈਫਿਊਜੀ ਪ੍ਰੋਟੈਕਸ਼ਨ ਐਕਟ ਦੀ ਇਨਵੈਸਟੀਗੇਸ਼ਨਸ ਨੇ ਉਹਨਾਂ ਨੂੰ ਕਰਨਾ ਉਹਨਾਂ 'ਤੇ ਉਹਨਾਂ ਇਨਵੈਸਟੀਗੇਸ਼ਨਸ ਦੇ ਆਧਾਰ 'ਤੇ ਮਿਲੀ ਜਾਣਕਾਰੀ ਉਹ ਲਾਅ ਇਨਫੋਰਸਮੈਂਟ ਪਾਰਟਨਰਸ ਦੇ ਨਾਲ ਸਾਂਝੀ ਕਰਨੀ ਸੋ ਬੀ ਸੀ ਦੀ ਪਬਲਿਕ ਸੇਫਟੀ ਮਿਨਿਸਟਰ ਅਤੇ ਸੋਲਿਸਟਰ ਜਨਰਲ ਨੀਨਾ ਕਰੀਗਰ ਨੇ ਕਿਹਾ ਕਿ ਸੀ ਬੀ ਐੱਸ ਏ ਇੱਕ ਅਹਿਮ ਹਿੱਸਾ ਹੈ ਇਸ ਪੂਰੀ ਦੀ ਪੂਰੀ ਟਾਸਕ ਫੋਰਸ ਦਾ ਉਹੀ ਟਾਸਕ ਫੋਰਸ ਜਿਹੜੀ ਕਿ ਸਤੰਬਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਪਿਛਲੇ ਦਿਨਾਂ ਤੱਕ ਇਹ ਸਵਾਲ ਬੜੇ ਉੱਠਦੇ ਪਏ ਸੀ ਕਿ ਸੂਬਾਈ ਪੱਧਰ 'ਤੇ ਐਸਟੈਬਲਿਸ਼ ਹੋਈ ਇਸ ਟਾਸਕ ਫੋਰਸ ਦਾ ਅਜੇ ਤੱਕ ਅਸਰ ਕੀ ਹੋਇਆ ਇਹਨਾਂ ਨੇ ਅਜੇ ਤੱਕ ਕੰਮ ਕੀਤਾ ਕੀ ਹੈ ਸੋ ਐਟਲੀਸਟ ਇਹ ਪਤਾ ਲੱਗਿਆ ਕਿ ਤਿੰਨ ਬੰਦੇ ਡਿਪੋਰਟ ਹੋਏ ਨੇ ਪਰ ਅਜੇ ਵੀ ਉਹਨਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਜਿਹੜੀ ਇਹ ਟਾਸਕ ਫੋਰਸ ਹੈਗੀ ਹੈ ਸੂਬਾਈ ਇਸ ਨੂੰ ਫੈਡਰਲ ਪੱਧਰ ਤੋਂ ਸਪੋਰਟ ਅਤੇ ਕੋਆਰਡੀਨੇਸ਼ਨ ਮਿਲਦੀ ਹੈ ਫੈਡਰਲ ਆਰ ਸੀ ਐੱਮ ਪੀ ਨੈਸ਼ਨਲ ਕੋਆਰਡੀਨੇਸ਼ਨ ਐਂਡ ਸਪੋਰਟ ਟੀਮ ਤੋਂ ਐੱਨ ਸੀ ਐੱਸ ਟੀ ਅਤੇ ਜਿਹੜੀ ਇਹ ਐੱਨ ਸੀ ਐੱਸ ਟੀ ਦੀ ਟੀਮ ਹੈ ਫੈਡਰਲ ਪੱਧਰ 'ਤੇ ਇਹ ਇਨਫੋਰਮੇਸ਼ਨ ਸ਼ੇਅਰਿੰਗ ਕਰਦੀ ਹੈ ਬੀ ਸੀ ਅਲਬਰਟਾ ਅਤੇ ਓਨਟੈਰੀਓ ਦੇ ਵਿੱਚ ਕਿਉਂਕਿ ਇਹ ਉਹੀ ਕਮਿਊਨਿਟੀਜ਼ ਨੇ ਜਿੱਥੇ ਐਕਸਟੋਰਸ਼ਨ ਰਿਲੇਟਡ ਮਾਮਲੇ ਪਿਛਲੇ ਸਾਲਾਂ ਦੌਰਾਨ ਦੇਖਣ ਨੂੰ ਮਿਲੇ ਨੇ ਜਿਹੜੀਆਂ ਕਿ ਸਭ ਤੋਂ ਵੱਧ ਇੰਪੈਕਟਡ ਕਮਿਊਨਿਟੀਜ਼ ਨੇ ਬੀ ਸੀ ਅਲਬਰਟਾ ਅਤੇ ਓਨਟੈਰੀਓ ਦੇ ਵਿੱਚ ਸੋ ਇਹ ਸਾਰਾ ਕੁਝ ਕੰਮ ਹੁੰਦਾ ਪਿਆ ਜਦੋਂ ਸ਼ਨੀਵਾਰ ਨੂੰ ਇਹ ਖਬਰ ਆਉਂਦੀ ਹੈ ਵੀ ਤਿੰਨ ਬੰਦੇ ਡਿਪੋਰਟ ਹੋ ਗਏ ਨੇ ਚਲੋ ਹੋਪਫੁਲੀ ਛੇਤੀ ਹੀ ਉਹਨਾਂ ਦਾ ਨਾਮ ਉਹਨਾਂ ਦੇ ਚਿਹਰੇ ਵੀ ਪਤਾ ਲੱਗਣਗੇ ਵੀ ਕਿਹੜੇ ਬੰਦੇ ਸੀ ਕਿਹੜੇ ਕੇਸ ਦੇ ਵਿੱਚ ਲੋੜੀਂਦੇ ਸੀ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੀ ਥੋੜ੍ਹੀ ਜਿਹੀ ਤਸੱਲੀ ਲੋਕਾਂ ਦੇ ਮਨ ਵਿੱਚ ਵੱਜੀ ਵੀ ਚਲੋ ਕੁਝ ਕਾਰਵਾਈ ਹੋ ਰਹੀ ਆ ਸ਼ਨੀਵਾਰ ਅਗਲੇ ਦਿਨ ਪੈਨਸ਼ਨ ਸੈਂਟਰ ਆ ਸਰੀ ਦੇ ਵਿੱਚ 132 ਸਟਰੀਟ 'ਤੇ, ਉੱਥੇ ਵੀ ਇੱਕ ਕੈਂਡਲ ਲਾਈਟ ਵਿਜਲ ਹੋਣਾ ਸੀ। ਕੈਂਡਲ ਲਾਈਟ ਵਿਜਲ ਸੀ ਦਰਸ਼ਨ ਸਾਹਸੀ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਨਾਲ ਹੀ ਉਹਨਾਂ ਵਾਸਤੇ ਇਨਸਾਫ਼ ਦੀ ਮੰਗ ਕਰਨ ਲਈ। ਦਰਸ਼ਨ ਸਾਹਸੀ ਉਹੀ ਬਿਜ਼ਨਸ ਪਰਸਨ ਜਿਨ੍ਹਾਂ ਨੂੰ ਐਬਟਸਫਰਡ ਦੇ ਵਿੱਚ 27 ਅਕਤੂਬਰ ਨੂੰ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਦਾ ਇਹ ਮੰਨਣਾ ਹੈ ਕਿ ਦਰਸ਼ਨ ਸਾਹਸੀ ਦੇ ਮਾਮਲੇ ਦੇ ਵਿੱਚ ਐਕਸਟੋਰਸ਼ਨ ਕੋਈ ਮੁੱਦਾ ਨਹੀਂ ਸੀ, ਪੁਲਿਸ ਦਾ ਇਹ ਮੰਨਣਾ ਹੈ, ਪਰ ਅਜੇ ਤੱਕ ਦਰਸ਼ਨ ਸਾਹਸੀ ਨੂੰ ਨਿਸ਼ਾਨਾ ਬਣਾਇਆ ਕਿਉਂ ਗਿਆ ਉਹਦਾ ਮੋਟਿਵ ਸਪਸ਼ਟ ਨਹੀਂ ਹੈ। ਜਿਹੜਾ ਉਹ ਕੈਂਡਲ ਲਾਈਟ ਵਿਜਲ ਹੋਇਆ ਉੱਥੇ ਕੀ ਗੱਲਬਾਤ ਹੋਈ ਉਹਦੇ ਪੂਰੇ ਮੁਕੰਮਲ ਵੇਰਵੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਦੋਂ ਸਾਡੇ ਨਿਊਜ਼ ਡਾਇਰੈਕਟਰ ਪਰਵੇਜ਼ ਸੰਧੂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ। ਪਰ ਜਿਹੜਾ ਤਾਜ ਪਾਰਕ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਇਵੈਂਟ ਹੋਇਆ ਜਿਹੜਾ ਕਿ ਦਰਸ਼ਨ ਸਾਹਸੀ ਦੇ ਪਰਿਵਾਰ ਵੱਲੋਂ ਔਰਗਨਾਈਜ਼ ਕੀਤਾ ਗਿਆ ਸੀ, ਉੱਥੇ ਹਰ ਸਟ੍ਰਾਈਪ ਦੀ ਪਾਰਟੀ ਦੇ ਵੱਖੋ ਵੱਖਰੇ ਪੱਧਰ ਦੇ ਪੋਲੀਟੀਸ਼ੀਅਨਸ ਉੱਥੇ ਸ਼ਾਮਲ ਹੋਏ। ਪਰ ਹੁਣ ਹਾਲਾਤ ਅਜਿਹੇ ਬਣ ਗਏ ਨੇ ਵੀ ਭਾਈਚਾਰਾ ਹੁਣ ਜਵਾਬ ਮੰਗਦਾ ਪਿਆ, ਦ ਕਮਿਊਨਿਟੀ ਇਜ਼ ਡਿਮੈਂਡਿੰਗ ਆਨਸਰਸ। ਇੱਕ ਇਹ ਸੈਂਟੀਮੈਂਟ ਬੜਾ ਉੱਭਰ ਕੇ ਸਾਹਮਣੇ ਆਉਂਦਾ ਪਿਆ ਕਿ ਜੇ ਰੱਬ ਨਾ ਕਰੇ ਇਸੇ ਤਰ੍ਹਾਂ ਦੀ ਸਿਚੁਏਸ਼ਨ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਵਾਪਰ ਰਹੀ ਹੁੰਦੀ, ਜੇ ਇਸੇ ਤਰ੍ਹਾਂ ਦੇ ਹਾਲਾਤ, ਗੋਲੀਆਂ ਚੱਲਣ ਦੀਆਂ ਘਟਨਾਵਾਂ, ਇਸ ਤਰ੍ਹਾਂ ਦੇ ਫਿਰੌਤੀ ਮੰਗਣ ਦੀ ਸਥਿਤੀ ਜੇ ਇਹ ਮੇਨ ਸਟ੍ਰੀਮ ਕਮਿਊਨਿਟੀ ਦੇ ਨਾਲ ਹੋ ਰਹੀ ਹੁੰਦੀ ਤਾਂ ਕੀ ਜਿਹੜਾ ਰਿਸਪੋਂਸ ਹੈ ਇਸੇ ਤਰ੍ਹਾਂ ਦਾ ਹੋਣਾ ਸੀ ਜਾਂ ਹੋਰ ਕਿਤੇ ਜ਼ਿਆਦਾ ਕਾਰਗਰ ਰਿਸਪੋਂਸ ਹੋਣਾ ਸੀ। ਸੋ ਜਿਹੜਾ ਇਹ ਥੋਟ ਹੈਗਾ ਇਹ ਕਾਫੀ ਪ੍ਰਬਲ ਹੁਣ ਕਈ ਲੋਕਾਂ ਦੇ ਮਨ ਵਿੱਚ ਹੋਈ ਜਾ ਰਿਹਾ। ਭਾਵੇਂ ਤਿੰਨ ਬੰਦਿਆਂ ਨੂੰ ਡਿਪੋਰਟ ਕਰਨ ਦੀ ਖਬਰ ਇੱਕ ਦਿਨ ਪਹਿਲਾਂ ਹੀ ਸਾਹਮਣੇ ਆਉਂਦੀ ਆ, ਪਰ ਕਈਆਂ ਦਾ ਕਹਿਣਾ ਇਹ ਹੈ ਕਿ ਜਦੋਂ ਤੱਕ ਉਹਨਾਂ ਵਿਅਕਤੀਆਂ ਦੇ ਚਿਹਰੇ ਸਾਰੇ ਪਾਸੇ ਪਲਾਸਟਰ ਨਹੀਂ ਹੋ ਜਾਂਦੇ, ਜਦੋਂ ਤੱਕ ਉਹਨਾਂ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਪਤਾ ਲੱਗ ਜਾਂਦੀ, ਉਦੋਂ ਤੱਕ ਲੋਕਾਂ ਨੂੰ ਤਸੱਲੀ ਨਹੀਂ ਆਉਣੀ, ਉਦੋਂ ਤੱਕ ਇਸ ਮਾਮਲੇ ਨੂੰ ਠੱਲ ਨਹੀਂ ਪੈਣੀ। ਅਤੇ ਜਿਹੜੀਆਂ ਇਹ ਦੋ ਚੀਜ਼ਾਂ ਦਾ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਫਰਾਈਡੇ ਨੂੰ ਦੱਸਿਆ ਜਾਂਦਾ ਤਿੰਨ ਬੰਦੇ ਡਿਪੋਰਟ ਹੋਏ, ਅਤੇ ਸ਼ਨੀਵਾਰ ਦੁਪਹਿਰੇ ਇਹ ਜਿਹੜਾ ਕੈਂਡਲ ਲਾਈਟ ਵਿਜਲ ਸੀ ਉਹ ਕੀਤਾ ਜਾਂਦਾ। ਇਹਨਾਂ ਦੋਹਾਂ ਦੇ ਵਿੱਚ ਸ਼ਨੀਵਾਰ ਸੈਟਰਡੇ ਮੋਰਨਿੰਗ ਇੱਕ ਸ਼ੂਟਿੰਗ ਦੀ ਹੋਰ ਘਟਨਾ ਵਾਪਰਦੀ ਹੈ ਸਰੀ ਦੇ ਵਿੱਚ ਹੀ। 171 ਸਟਰੀਟ 'ਤੇ 32 ਐਵੀਨਿਊ 'ਤੇ ਸਥਿਤ ਇੱਕ ਘਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਜਾਂਦਾ। ਬਾਅਦ ਦੇ ਵਿੱਚ ਇਹ ਗੱਲ ਪਤਾ ਲੱਗੀ ਆ ਕਿ ਇੱਕ ਵਿਅਕਤੀ ਉੱਥੇ ਜ਼ਖਮੀ ਵੀ ਹੋਇਆ ਹੈ, ਉਹ ਗੋਲੀ ਲੱਗਣ ਕਰਕੇ ਜ਼ਖਮੀ ਨਹੀਂ ਹੋਇਆ। ਜਿਹੜਾ ਵਿਅਕਤੀ ਜ਼ਖਮੀ ਹੋਇਆ ਉੱਥੇ ਗਾਰਡਨਰ ਲੈਂਡਸਕੇਪਰ ਵਜੋਂ ਕੰਮ ਕਰ ਰਿਹਾ ਸੀ ਉਸ ਪ੍ਰੋਪਰਟੀ 'ਤੇ, ਅਤੇ ਟੁੱਟਦੇ ਸ਼ੀਸ਼ੇ ਕਰਕੇ ਉਦੋਂ ਸੱਟ ਲੱਗੀ ਹੋਈ ਹੈ। ਸੋ ਸ਼ੀਸ਼ਾ ਕਿਉਂ ਟੁੱਟਿਆ? ਗੋਲੀਆਂ ਚੱਲਣ ਕਰਕੇ। ਜਦੋਂ ਗੋਲੀਆਂ ਚੱਲੀਆਂ ਉਸ ਪ੍ਰੋਪਰਟੀ ਦੇ ਅੰਦਰ ਕੋਈ ਬੱਚਾ ਵੀ ਮੌਜੂਦ ਸੀ, ਹੋਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪਰ ਇੱਕ ਗਾਰਡਨਰ ਦੱਸਿਆ ਜਾਂਦਾ ਕਿ ਉਹ ਜ਼ਰੂਰ ਗੋਲੀ ਚੱਲਣ ਦੀ ਇਸ ਘਟਨਾ ਕਰਕੇ ਸ਼ਨੀਵਾਰ ਸਵੇਰੇ 171 ਸਟਰੀਟ 'ਤੇ 32 ਐਵਨਿਊ 'ਤੇ ਸਥਿਤ ਇਸ ਘਰ 'ਤੇ ਜ਼ਖਮੀ ਹੋਇਆ। ਸੂਤਰਾਂ ਦੇ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਘਰ ਹੈ ਇਹ ਵੀ ਇੱਕ ਪੰਜਾਬੀ ਬਿਜ਼ਨਸ ਓਨਰ ਦਾ ਘਰ ਹੈ, ਜਿਹੜਾ ਕਿ ਭਾਈਚਾਰੇ ਦੇ ਵਿੱਚ ਇੱਕ ਪ੍ਰੋਮੀਨੈਂਟ ਬਿਜ਼ਨਸ ਪਰਸਨ ਹੈ ਅਤੇ ਇੰਸ਼ੋਰੈਂਸ ਏਜੰਸੀ ਦਾ ਮਾਲਕ ਹੈ। ਇਹ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਉਂਦੀ ਪਈ ਹੈ, ਜਾਣਕਾਰੀ ਆ ਰਹੀ ਆ। ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਣੀ ਅਜੇ ਬਾਕੀ ਆ। ਇਸ ਮਾਮਲੇ ਦੇ ਵਿੱਚ ਵੀ ਪੁਲਿਸ ਵੱਲੋਂ ਐਕਸਟੋਰਸ਼ਨ ਦਾ ਪਹਿਲੂ ਰੂਲ ਆਊਟ ਨਹੀਂ ਕੀਤਾ ਜਾ ਰਿਹਾ, ਮਤਲਬ ਕਿ ਇਹ ਮਾਮਲਾ ਵੀ, ਸ਼ਨੀਵਾਰ ਸਵੇਰੇ ਗੋਲੀ ਚੱਲਣ ਦਾ ਮਾਮਲਾ ਵੀ ਫਿਰੌਤੀ ਮੰਗਣ ਦੀ ਇਸ ਸਿਲਸਿਲੇ ਦੇ ਨਾਲ ਜੁੜਿਆ ਹੋ ਸਕਦਾ ਹੈ। ਸੋ ਇਹਦੇ ਬਾਰੇ ਅਜੇ ਹੋਰ ਵੇਰਵਿਆਂ ਦੀ ਉਡੀਕ ਆ, ਪਰ ਜਿਹੜੀ ਉਹ ਫਿਕਰਮੰਦੀ ਆ ਉਹ ਉਸੇ ਤਰ੍ਹਾਂ ਬਣੀ ਹੋਈ ਆ, ਬਰਕਰਾਰ ਹੈ। ਸੋ ਸ਼ੁੱਕਰਵਾਰ ਪਤਾ ਲੱਗਦਾ ਕਿ 3 ਜਣੇ ਰਿਪੋਰਟ ਹੋਏ ਨੇ। CBSA 78 ਵਿਅਕਤੀਆਂ ਦੇ ਖਿਲਾਫ ਇਨਵੈਸਟੀਗੇਸ਼ਨ ਕਰ ਰਿਹਾ, ਜਿਹੜੇ ਕਿ ਕੈਨੇਡਾ ਦੇ ਵਿੱਚ ਹੋ ਸਕਦਾ ਹੈ ਕਿ ਇਨਐਡਮਿਸੀਬਲ ਸੀ ਅਤੇ ਜਿਨ੍ਹਾਂ ਨੇ ਇੱਥੇ ਆ ਕੇ ਕਿਸੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ 78 ਇਨਵੈਸਟੀਗੇਸ਼ਨ ਫਿਰੌਤੀਆਂ ਵਾਲੇ ਮਾਮਲੇ ਦੇ ਨਾਲ ਸੰਬੰਧਿਤ ਹੀ 78 ਵਿਅਕਤੀਆਂ ਦੇ ਖਿਲਾਫ ਵਿਢੀਆਂ ਗਈਆਂ ਨੇ। ਸੋ ਇਹ ਕੰਮ ਤਾਂ ਹੋ ਰਿਹਾ ਹੈ ਉਸ ਪ੍ਰੋਵਿੰਸ਼ੀਅਲ ਏਜੰਸੀ ਵੱਲੋਂ, ਉਸ ਟਾਸਕ ਫੋਰਸ ਵੱਲੋਂ ਜਿਹੜੀ ਸਤੰਬਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ, ਅਤੇ CBSA ਉਹਦਾ ਹਿੱਸਾ ਹੈ। ਸੋ ਸ਼ੁੱਕਰਵਾਰ ਇਹ ਪਤਾ ਲੱਗਦਾ 3 ਜਣੇ ਰਿਪੋਰਟ ਹੋਏ, ਸ਼ਨੀਵਾਰ ਸਵੇਰੇ 171 ਸਟਰੀਟ 'ਤੇ 32 ਐਵਨਿਊ 'ਤੇ ਇੱਕ ਘਰ 'ਤੇ ਗੋਲੀਆਂ ਚੱਲਦੀਆਂ ਨੇ, ਜਿਹੜਾ ਕਿ ਇੱਕ ਪ੍ਰੋਮੀਨੈਂਟ ਪੰਜਾਬੀ ਬਿਜ਼ਨਸ ਓਨਰ ਦਾ ਘਰ ਦੱਸਿਆ ਜਾ ਰਿਹਾ। ਮਾਮਲਾ ਫਿਰੌਤੀਆਂ ਨਾਲ ਜੁੜਿਆ ਹੋ ਸਕਦਾ, ਅਤੇ ਸ਼ਨੀਵਾਰ ਦੁਪਹਿਰ ਨੂੰ ਕੈਂਡਲ ਲਾਈਟ ਵਿਜਲ ਤਾਜ ਪਾਰਕ ਕਨਵੈਨਸ਼ਨ ਸੈਂਟਰ ਦੇ ਵਿੱਚ ਸਰੀ 'ਚ 132 ਸਟਰੀਟ 'ਤੇ ਔਰਗਨਾਈਜ਼ ਕੀਤਾ ਗਿਆ, ਜਿੱਥੇ ਕਿ ਵੱਡਾ ਇਕੱਠ ਸੀ ਅਤੇ ਜਿੱਥੇ ਮੰਗ ਕੀਤੀ ਗਈ ਕਿ ਬਿਹਤਰ ਜਵਾਬ ਚਾਹੀਦੇ ਨੇ, ਕਿ ਸਿਰਫ ਜਿਹੜੀਆਂ ਇਹ ਇੱਕ ਜਿਹੜੀਆਂ ਰਟੀਆਂ ਰਟਾਈਆਂ ਇੱਕ ਪੋਲੀਟੀਕਲ ਨੈਰੇਟਿਵ ਦੀਆਂ ਗੱਲਾਂ ਹੁੰਦੀਆਂ ਨੇ, ਵੀ ਸਿਰਫ ਉਹਨਾਂ ਨਾਲ ਕੰਮ ਨਹੀਂ ਸਰਨਾ, ਹੁਣ ਇੱਕ ਕੌਨਕ੍ਰੀਟ ਐਕਸ਼ਨ ਦੀ ਜ਼ਰੂਰਤ ਹੈ ਉਹਦੇ ਬਾਰੇ। ਲਾਈਕ ਆਈ ਸੈਡ ਕਿ ਪ੍ਰੋਗਰਾਮ 'ਚ ਅੱਗੇ ਚੱਲ ਕੇ ਤੁਹਾਡੇ ਨਾਲ ਹੋਰ ਵੇਰਵੇ ਸਾਂਝੇ ਕਰਦੇ ਹਾਂ। ਸੋ ਉਹਦੇ ਨਾਲ ਗੱਲਬਾਤ ਪਰਵੇਸ਼ ਸੰਧੂ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਅਤੇ ਉਹਨਾਂ ਨਾਲ ਗੱਲਬਾਤ ਹੋਏਗੀ। ਸੁਰੇਸ਼ ਸ਼ਰਮਾ ਜੀ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਗੋਲੀ ਚਲਾਉਣ ਵਾਲੇ ਖੁਦ ਵੀਡੀਓ ਬਣਾ ਕੇ ਪੋਸਟ ਵੀ ਕਰ ਦਿੰਦੇ ਨੇ, ਟਰੈਕ ਕਰਨਾ ਇੰਨਾ ਔਖਾ ਕਿਉਂ ਹੋਇਆ ਪਿਆ? ਇਹ ਬਿਲਕੁਲ ਇੱਕ ਵਾਜਬ ਸਵਾਲ ਆ। ਜਦੋਂ ਹੋਰਨਾਂ ਥਾਵਾਂ 'ਤੇ ਵੀ ਗੋਲੀਆਂ ਚੱਲੀਆਂ ਉਦੋਂ ਗੱਲ ਇਹ ਹੋ ਜਾਂਦੀ ਸੀ ਕਿ ਜੀ ਉੱਥੇ ਸਰਵੇਲੈਂਸ ਕੈਮਰਾ ਲੱਗਾ ਹੋਇਆ, ਉੱਥੇ ਅਸੀਂ ਹੁਣ CCTV ਫੁਟੇਜ ਕਲੈਕਟ ਕਰਨ ਲਈ ਕੈਮਰੇ ਲਾ ਦਿੱਤੇ ਨੇ, ਆ ਕੈਪਸ ਕੈਫੇ 'ਤੇ ਜਿਹੜੀ ਗੋਲੀ ਚੱਲੀ, ਆ ਜਿਹੜੇ ਦੋ ਕੈਮਰੇ ਲੱਗੇ ਸੀ ਉਹਨਾਂ ਦੇ ਐਨ ਵਿੱਚ ਖੜ ਕੇ ਹਮਲਾਵਰ ਨੇ ਗੋਲੀ ਚਲਾਈ ਕੈਪਸ ਕੈਫੇ 'ਤੇ ਤੀਜੀ ਵਾਰ ਜਦੋਂ ਸ਼ੂਟਿੰਗ ਹੋਈ ਆ, ਅਤੇ ਆਪ ਉਹਦੀ ਵੀਡੀਓ ਪੋਸਟ ਕਰਤੀ। ਜਿਹੜੀਆਂ ਥਾਵਾਂ ਪੁਲਿਸ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਜਨਤਕ ਤੌਰ 'ਤੇ, ਜਿਵੇਂ ਕੈਪਸ ਕੈਫੇ ਇਜ਼ ਅ ਪਰਫੈਕਟ ਐਗਜ਼ਾਮਪਲ ਕਿ ਜੀ ਇੱਥੇ ਗੋਲੀ ਚੱਲ ਚੁੱਕੀ ਆ, ਇੱਥੇ ਜ਼ਿਆਦਾ ਚੌਕਸੀ ਵਰਤੀਏ। ਜਿਹੜੀਆਂ ਥਾਵਾਂ 'ਤੇ ਜ਼ਿਆਦਾ ਚੌਕਸੀ ਵਰਤੀ ਵੀ ਜਾ ਰਹੀ ਸੀ ਉਹਨਾਂ ਨੂੰ ਵੀ ਮੁੜ ਮੁੜ ਨਿਸ਼ਾਨਾ ਬਣਾਇਆ ਗਿਆ। ਸੋ ਜਿਹੜੀ ਬ੍ਰੇਜ਼ਨਨੈਸ ਹੈਗੀ ਆ ਇਹਨਾਂ ਸਾਰੀਆਂ ਵਾਰਦਾਤਾਂ ਦੀ, ਉਹ ਇਹਦੇ ਵਿੱਚੋਂ ਝਲਕਦੀ ਆ ਕਿ ਜੇ ਪੁਲਿਸ ਦੀ ਗੱਡੀ ਉੱਥੇ ਖੜ੍ਹੀ ਵੀ ਆ ਪਰ ਉਹਦੇ ਵਿੱਚ ਜੇ ਪੁਲਿਸ ਮੈਨ ਕੋਈ ਹੈ ਹੀ ਨਹੀਂ, ਪੁਲਿਸ ਆਫਿਸਰ ਹੈ ਹੀ ਨਹੀਂ, ਤਾਂ ਖਾਲੀ ਖੜ੍ਹੀ ਗੱਡੀ ਦਾ ਕਿਹਦਾ, ਖਾਲੀ ਖੜ੍ਹੀ ਗੱਡੀ ਤੋਂ ਕਿਹਨੂੰ ਡਰ ਆ? ਜਦੋਂ ਪੁਲਿਸ ਆਫਿਸਰ ਨੂੰ ਪੁਲਿਸ ਨੂੰ ਕੋਈ ਰਿਪੋਰਟ ਕਰਦਾ ਕਿ ਜੀ ਮੈਨੂੰ ਇਸ ਤਰ੍ਹਾਂ ਦੀ ਕੋਈ ਧਮਕੀ ਮਿਲੀ ਆ, ਜਾਂ ਅਨਫੋਰਚੁਨੇਟਲੀ ਜਿਹਨੂੰ ਕਿਸੇ ਨੂੰ ਇੱਦਾਂ ਟਾਰਗੇਟ ਕਰ ਲਿਆ ਜਾਂਦਾ, ਉਹਨੂੰ ਜਿਹੜੀ ਪੁਲਿਸ ਵੱਲੋਂ ਗੱਲ ਕਹੀ ਜਾਂਦੀ ਕਿ ਜੀ ਤੁਸੀਂ ਕੁਝ ਹਫ਼ਤੇ ਵਾਸਤੇ ਫਿਰ ਸ਼ਹਿਰ ਛੱਡ ਕੇ ਚਲੇ ਜਾਓ, ਮੁਮਕਿਨ ਨਹੀਂ ਆ, ਹਫ਼ਤਾ ਦੋ ਹਫ਼ਤਾ ਅਗਲਾ ਚਲਾ ਜਾਓ, ਬਾਅਦ 'ਚ ਵਾਪਸ ਤਾਂ ਆਊਗਾ ਹੀ, ਅਤੇ ਜਿਸ ਹਿਸਾਬ ਦੇ ਨਾਲ ਇਹ ਕਾਰਵਾਈਆਂ ਇਹ ਅਪਰਾਧ ਹੋ ਰਹੇ ਨੇ, ਇੱਦਾਂ ਥੋੜ੍ਹੇ ਵੀ ਦੋ ਹਫ਼ਤੇ ਬਾਅਦ ਚਲੇ ਗਏ ਅਤੇ ਫਿਰ ਵਾਪਸ ਆਓਗੇ ਤਾਂ ਜਿਹੜਾ ਕੋਈ ਬਦਮਾਸ਼ ਇੱਦਾਂ ਨਿਸ਼ਾਨਾ ਬਣਾ ਰਿਹਾ ਉਹ ਭੁੱਲ ਜੂਗਾ। ਜੇ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਆ ਅਤੇ ਫਿਰ ਕਿਹਾ ਜਾਂਦਾ, ਅੱਛਾ ਐਂ ਕਰੋ ਤੁਸੀਂ ਫਿਰ ਜਦੋਂ ਘਰ ਵਾਪਸ ਜਾਓਗੇ ਕਿਸੇ ਵੱਖਰੇ ਰਸਤੇ ਤੋਂ ਚਲੇ ਜਾਈਓ, ਜੇ ਤੁਹਾਨੂੰ ਲੱਗੇ ਤੁਹਾਡਾ ਕੋਈ ਪਿੱਛਾ ਕਰ ਰਿਹਾ ਤਾਂ ਆਪਣਾ ਰਾਹ ਬਦਲ ਲਿਓ, ਸਿੱਧੇ ਘਰ ਨਾ ਜਾਇਓ। ਇੱਦਾਂ ਦੀਆਂ ਕੁਝ ਜਿਹੜੀਆਂ ਸਲਾਹਾਂ ਨੇ ਉਹ ਪੁਲਿਸ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਿ ਇਹ ਰਿਪੋਰਟ ਕਰਦੇ ਨੇ ਕਿ ਜੀ ਮੈਨੂੰ ਇਸ ਤਰ੍ਹਾਂ ਦਾ ਕੋਈ ਖਤਰਾ ਜਾਂ ਮੈਨੂੰ ਇਸ ਤਰ੍ਹਾਂ ਦੀ ਕੋਈ ਧਮਕੀ ਮਿਲੀ ਹੈ। ਸੋ ਇਸ ਕਰਕੇ ਜਿਹੜਾ ਇੱਕ ਉਹ ਲੈਵਲ ਆਫ ਕੌਨਫੀਡੈਂਸ ਹੈਗਾ ਕਿ ਸਾਡਾ ਜਿਹੜਾ ਲਾਅ ਇਨਫੋਰਸਮੈਂਟ ਦਾ ਤੰਤਰ ਆ ਉਹ ਕਿੰਨਾ ਕੁ ਐਫੀਸ਼ੀਐਂਟ ਜਾਂ ਇਫੈਕਟਿਵ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਾਸਤੇ, ਉਹਨੂੰ ਲੈ ਕੇ ਜਿਹੜੇ ਲੋਕਾਂ ਦੇ ਮਨ ਵਿੱਚ ਖਦਸ਼ੇ ਨੇ ਉਹ ਜ਼ਰੂਰ ਬਣੇ ਹੋਏ ਨੇ। ਅਤੇ ਸਭ ਤੋਂ ਵੱਡੀ ਸਮੱਸਿਆ ਤਾਂ ਇਹੋ ਹੈ ਨਾ ਕਿ ਜਦੋਂ ਲੱਗਦਾ ਕਿ ਕੋਈ ਅਜਿਹੀ ਖਬਰ ਆਈ ਆ ਜਿਹੜੀ ਕਿ ਇੱਕ ਡਿਟਰੈਂਟ ਦਾ ਕੰਮ ਕਰੇਗੀ, ਜਿਹਦੇ ਆਧਾਰ 'ਤੇ ਹੁਣ ਲੱਗੇਗਾ ਕਿ ਇਸ ਤਰ੍ਹਾਂ ਦੇ ਅਪਰਾਧੀ ਹੁਣ ਸੋਚਣਗੇ ਕੋਈ ਅਗਲੀ ਕਾਰਵਾਈ ਕਰਨ ਤੋਂ। ਜਦੋਂ ਖਬਰ ਆਈ ਸੀ ਕਿ ਟਾਸਕ ਫੋਰਸ ਬਣੀ ਆ, ਜਦੋਂ ਖਬਰ ਆਈ ਪਿਛਲੇ ਦਿਨਾਂ ਦੇ ਵਿੱਚ ਕਿ ਜੀ ਸਿਟੀ ਆਫ ਸਰੀ ਵੱਲੋਂ $2.5 lakh ਦਾ ਇੱਕ ਉਹ ਇਨਾਮ ਦਾ ਇੱਕ ਪੂਲ ਅਨਾਊਂਸ ਕੀਤਾ ਗਿਆ ਪੈਸੇ ਕਿ ਜੇ ਕੋਈ ਜਾਣਕਾਰੀ ਦੇਗਾ ਇਨਾਮ ਮਿਲਣਗੇ, ਆ ਟਾਸਕ ਫੋਰਸ ਬਣਾ ਦਿੱਤੀ ਗਈ ਆ। ਉਹ ਤੋਂ ਬਾਅਦ ਵਿਦਇਨ ਅ ਮੈਟਰ ਆਫ ਅ ਫਿਊ ਆਵਰਸ ਗੋਲੀ ਚੱਲਣ ਦੀ ਘਟਨਾ ਵਾਪਰ ਜਾਂਦੀ ਆ। ਜਦੋਂ ਖਬਰ ਆਉਂਦੀ ਆ ਇਸ ਸ਼ੁੱਕਰਵਾਰ ਕਿ 3 ਬੰਦੇ ਡਿਪੋਰਟ ਹੋ ਗਏ ਨੇ 78 ਦੇ ਖਿਲਾਫ ਇਨਵੈਸਟੀਗੇਸ਼ਨ CBSA ਕਰ ਰਹੀ ਆ, ਫਿਰ ਲੱਗਦਾ ਵੀ ਅੱਛਾ ਹੁਣ ਥੋੜ੍ਹਾ ਜਿਹਾ ਭੈ ਜਾਗੇਗਾ ਲਾਅ ਇਨਫੋਰਸਮੈਂਟ ਦਾ। ਸ਼ੁੱਕਰਵਾਰ ਦੁਪਹਿਰੇ ਖਬਰ ਇਹ ਆਉਂਦੀ ਆ, ਸ਼ਨੀਵਾਰ ਸਵੇਰੇ ਇੱਕ ਹੋਰ ਘਟਨਾ ਗੋਲੀ ਚੱਲਣ ਦੀ ਵਾਪਰ ਜਾਂਦੀ ਆ। ਸੋ ਇਸ ਕਰਕੇ ਜਿਸ ਹਿਸਾਬ ਦੇ ਨਾਲ ਇਹ ਘਟਨਾਵਾਂ ਹੋ ਰਹੀਆਂ ਨੇ ਉਹਨੂੰ ਡੀਲ ਕਰਨ ਲਈ ਕੀ ਕੁਝ ਹੋਏਗਾ, ਕੀ ਕੀਤਾ ਜਾ ਰਿਹਾ, ਉਸ ਕੈਂਡਲ ਲਾਈਟ ਵਿਜਲ ਦੇ ਵਿੱਚ ਪਹੁੰਚੇ ਲੋਕਾਂ ਦੇ ਇਕੱਠ ਨੇ ਕਿਹੜੀ ਕਿਹੜੀਆਂ ਮੰਗਾਂ ਕੀਤੀਆਂ, ਦਰਸ਼ਨ ਸਾਸੀ ਦੇ ਪਰਿਵਾਰ ਨੇ ਕੀ ਕੁਝ ਕਿਹਾ, ਅੱਗੇ ਚੱਲ ਕੇ ਉਸ ਬਾਰੇ ਗੱਲਬਾਤ ਕਰਦੇ ਹਾਂ। ਉਹ ਜਿਹੜਾ ਦਿੱਲੀ ਦੇ ਵਿੱਚ ਅੱਜ ਸਵੇਰੇ ਬਲਾਸਟ ਹੋਇਆ, ਉੱਥੋਂ ਦੇ ਸਥਾਨਕ ਸਮੇਂ ਮੁਤਾਬਕ 6:52 ਹੋਏ ਸੀ ਸ਼ਾਮ ਦੇ ਜਦੋਂ ਇਹ ਬੰਬ ਵਿਸਫੋਟ ਹੋਇਆ ਹੈ ਰੈੱਡ ਫੋਰਟ ਦੇ ਨਜ਼ਦੀਕ ਲਾਲ ਕਿਲੇ ਦੇ ਲਾਗੇ। ਉਹਦੇ ਵਿੱਚ ਰਿਪੋਰਟ ਹੁਣੇ ਕੀਤਾ ਜਾ ਰਿਹਾ, ਰੋਇਟਰਸ ਦੀ ਇਹ ਰਿਪੋਰਟ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ 11 ਬੰਦੇ ਜ਼ਖਮੀ ਹੋਏ ਨੇ। ਹਾਲਾਂਕਿ ਜਿਹੜੇ ਭਾਰਤੀ ਮੀਡੀਆ ਆਊਟਲੈਟਸ ਨੇ ਉਹਨਾਂ ਦਾ ਇਹ ਕਹਿਣਾ ਕਿ 24 ਜਣੇ ਜ਼ਖਮੀ ਹੋਏ ਨੇ ਅਤੇ ਇਹਦੇ ਵਿੱਚ 8 ਜਣਿਆਂ ਦੀਆਂ ਮੌਤਾਂ ਹੋਈਆਂ ਨੇ। ਇਹ ਇੰਡੀਆ ਦਾ ਦੇਖੋ ਬੜਾ ਹਾਈ ਪ੍ਰੋਫਾਈਲ ਸਪੋਟ ਹੈ ਲਾਲ ਕਿਲਾ, ਉੱਥੇ ਜਿਹੜਾ ਇਹ ਬਲਾਸਟ ਹੈ ਹੁੰਡਾਈ i20 ਜਿਹੜਾ ਮਾਡਲ ਗੱਡੀ ਦਾ ਉੱਥੇ ਵਾਪਰਿਆ ਦੱਸਿਆ ਜਾਂਦਾ ਅੱਜ 6:52 'ਤੇ ਰੈੱਡ ਫੋਰਟ ਮੈਟਰੋ ਸਟੇਸ਼ਨ, ਜਿਹੜਾ ਲਾਲ ਕਿਲੇ ਵਾਲਾ ਜਿਹੜੀ ਉੱਥੇ ਦੀ ਲੋਕਲ ਟ੍ਰੇਨ ਚੱਲਦੀ ਹੈ ਮੈਟਰੋ, ਉਹਦੇ ਸਟੇਸ਼ਨ ਦੇ ਲਾਗੇ ਇਹ ਵਿਸਫੋਟ ਵਾਪਰਿਆ, ਜਿਹਦੇ ਕਰਕੇ ਮਲਟੀਪਲ ਗੱਡੀਆਂ ਇਸ ਵਿਸਫੋਟ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਅੱਗ ਉਹਨਾਂ ਨੂੰ ਲੱਗ ਗਈ। ਕੁਝ ਆਟੋ ਰਿਕਸ਼ਾਜ਼ ਨੇ ਅੱਗ ਫੜ ਲਈ ਅਤੇ ਐਕਸਪਲੋਜ਼ਨ ਨਾਲ ਘੱਟੋ ਘੱਟ 22 ਗੱਡੀਆਂ ਡੈਮੇਜ ਹੋਈਆਂ ਦੱਸੀਆਂ ਜਾ ਰਹੀਆਂ ਨੇ। ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA ਅਤੇ ਨੈਸ਼ਨਲ ਸਿਕਿਉਰਿਟੀ ਗਾਰਡ ਉਹਨਾਂ ਵੱਲੋਂ ਹੁਣ ਸਾਂਝੇ ਤੌਰ 'ਤੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਵਿਸਫੋਟ ਤੋਂ ਬਾਅਦ ਮੁੰਬਈ, ਜੈਪੁਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਇਹਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਬੜੇ ਡਿਸਟਰਬਿੰਗ ਵਿਜੂਅਲਸ ਉੱਥੋਂ ਆਉਂਦੇ ਪਏ ਨੇ ਅਤੇ ਇਹਦੇ ਬਾਰੇ ਜਿਹੜੀ ਹੋਰ ਜਾਣਕਾਰੀ ਆ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਜਦੋਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲ ਹੁੰਦੀ ਆ ਉਹਨਾਂ ਤੋਂ ਜਾਣਾਂਗੇ। ਅੱਛਾ ਇਹ ਨਾ ਭੁੱਲੀਏ ਜਿਹੜਾ ਵਿਸਫੋਟ ਅੱਜ ਹੋਇਆ, ਅੱਜ ਹੀ ਖਬਰ ਅਰਲੀਅਰ ਇਨ ਦਾ ਡੇ ਇਹ ਵੀ ਆਈ ਸੀ ਕਿ ਦਿੱਲੀ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ 'ਤੇ ਫਰੀਦਾਬਾਦ ਦੇ ਵਿੱਚ ਤਕਰੀਬਨ 2900 ਕਿਲੋ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ ਪੁਲਿਸ ਵੱਲੋਂ। ਅਤੇ ਇਹਦੇ ਬਾਰੇ ਜਿਹੜੀ ਵੀ ਕੋਈ ਹੋਰ ਡੀਟੇਲਸ ਨੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਖਬਰਨਾਮਾ ਸੈਗਮੈਂਟ ਦੇ ਵਿੱਚ ਹਾਸਲ ਕਰਾਂਗੇ। ਡਿਵੈਲਪਿੰਗ ਸਟੋਰੀ ਆ, ਇਹਦੇ ਵਿੱਚ ਹੋਰ ਵੀ ਜਿਹੜੇ ਬਹੁਤ ਸਾਰੇ ਨਵੇਂ ਪਹਿਲੂ ਨੇ ਉਹ ਜੁੜਦੇ ਜਾ ਰਹੇ ਨੇ। ਪਰ ਅੱਜ ਰੈੱਡ ਫੋਰਟ ਦੇ ਲਾਗੇ, ਉੱਥੇ ਜਿਹੜਾ ਮੈਟਰੋ ਸਟੇਸ਼ਨ ਆ ਉਹਦੇ ਲਾਗੇ, ਦਿੱਲੀ ਦੇ ਵਿੱਚ ਲੋਕਲ ਸਮੇਂ ਮੁਤਾਬਕ ਸ਼ਾਮ ਦੇ 6:52 'ਤੇ ਇੱਕ ਵਿਸਫੋਟ ਹੋਣ ਦੀ ਖਬਰ ਹੈ, ਜਿਹਦੇ ਵਿੱਚ ਘੱਟੋ ਘੱਟ 8 ਮੌਤਾਂ ਅਤੇ 24 ਜਾਣੇ ਜ਼ਖਮੀ ਹੋਏ ਨੇ। ਜੇ ਗੱਲ ਕਰੀਏ ਇੱਥੇ ਆਪਣੀ ਸੂਬਾਈ ਸਿਆਸਤ ਦੀ, ਤਾਂ ਇਹਦੇ ਵਿੱਚ BC ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਸਟਡ ਉੱਪਰ ਦਬਾਅ ਵੱਧਦਾ ਜਾ ਰਿਹਾ ਕਿ ਉਹ ਰਿਜ਼ਾਈਨ ਕਰਨ। ਇੱਕ ਚਿੱਠੀ ਜਿਹੜੀ ਕਿ 7 ਨਵੰਬਰ ਨੂੰ ਲਿਖੀ ਗਈ ਅਤੇ BC ਕੰਜ਼ਰਵੇਟਿਵ ਦੇ ਜਿੰਨੇ ਵੀ MLAs ਨੇ ਉਹਨਾਂ ਨੂੰ ਭੇਜੀ ਗਈ। ਇਹ ਚਿੱਠੀ ਭੇਜੀ ਕਿਹਨੇ ਆ? BC ਕੰਜ਼ਰਵੇਟਿਵ ਰਾਈਡਿੰਗ ਐਸੋਸੀਏਸ਼ਨ ਦੇ ਐਗਜ਼ੈਕਟਿਵਸ, ਔਰਗਨਾਈਜ਼ਰਸ ਅਤੇ ਕੈਂਡੀਡੇਟਸ ਨੇ ਇਹ ਚਿੱਠੀਆਂ ਭੇਜੀਆਂ ਨੇ। ਇਹਦੇ ਵਿੱਚ ਜਿਹੜੇ ਵੱਖੋ ਵੱਖਰੇ ਕੁਝ ਇੱਥੇ ਆਪਣੇ ਸ਼ਹਿਰ ਨੇ ਉਹਨਾਂ ਨਾਲ ਸੰਬੰਧਿਤ ਜਿਹੜੇ BC ਕੰਜ਼ਰਵੇਟਿਵਸ ਦੇ ਇਹ ਅਫੀਸ਼ੀਅਲਸ ਨੇ, ਐਸੋਸੀਏਸ਼ਨ ਦੇ ਐਗਜ਼ੈਕਟਿਵ, ਔਰਗਨਾਈਜ਼ਰ ਅਤੇ ਉਮੀਦਵਾਰ ਬਰਨਬੀ, ਕੋਕਟਲਮ ਅਤੇ ਨਿਊ ਵੈਸਟ ਵਾਲਿਆਂ ਨੇ ਇਹ ਚਿੱਠੀ ਭੇਜੀ ਆ। ਉਹਨਾਂ ਦਾ ਇਹ ਕਹਿਣਾ ਕਿ BC ਕੰਜ਼ਰਵੇਟਿਵਸ ਇੱਕ ਤਾਂ ਵੋਟਰਸ ਨਾਲ ਕਨੈਕਟ ਕਰਨ ਦੇ ਵਿੱਚ ਅਸਮਰੱਥ ਹੋ ਰਹੀ ਆ, ਮੈਂਬਰਸ਼ਿਪ ਲਗਾਤਾਰ ਡਿੱਗਦੀ ਜਾ ਰਹੀ ਆ, ਅਤੇ ਜਿਹੜੀਆਂ ਅਪਰੂਵਲ ਰੇਟਿੰਗਸ ਨੇ ਜੌਨ ਰਸਟਡ ਦੀਆਂ ਉਹਨਾਂ ਦੇ ਵਿੱਚ ਵੱਡੀ ਗਿਰਾਵਟ ਦੇਖੀ ਗਈ ਆ। ਮੈਂਬਰਸ ਦਾ ਇਹ ਕਹਿਣਾ, ਜਿਹੜੇ ਪਾਰਟੀ ਐਗਜ਼ੈਕਟਿਵ ਆ, ਜਿਹੜੇ ਐਸੋਸੀਏਸ਼ਨ ਦੇ, ਰਾਈਡਿੰਗ ਐਸੋਸੀਏਸ਼ਨ ਦੇ ਐਗਜ਼ੈਕਟਿਵ ਨੇ, ਉਹਨਾਂ ਦਾ ਕਹਿਣਾ ਕਿ ਨਵੀਂ ਲੀਡਰਸ਼ਿਪ ਹੁਣ ਬਹੁਤ ਜ਼ਰੂਰੀ ਹੋ ਗਈ ਹੈ BC ਕੰਜ਼ਰਵੇਟਿਵਸ ਵਾਸਤੇ, ਤਾਂ ਕਿ ਜੇ ਅਗਲਾ ਇਲੈਕਸ਼ਨ ਪਾਰਟੀ ਜਿੱਤਣਾ ਚਾਹੁੰਦੀ ਆ ਤਾਂ ਫਿਰ ਪਾਰਟੀ ਨੂੰ ਜਿੱਤ ਦੇ ਰਾਹ 'ਤੇ ਪਾਉਣ ਦੇ ਲਈ ਨਵੇਂ ਲੀਡਰ ਦੀ ਜ਼ਰੂਰਤ ਹੈ। ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਅੱਜ ਇਲੈਕਸ਼ਨ ਹੋਵੇ ਤਾਂ ਇਹ ਗੱਲ ਲਗਭਗ ਤੈਅ ਹੈ ਕਿ BC ਕੰਜ਼ਰਵੇਟਿਵ ਇੱਕ ਬੜੀ ਹੀ ਐਮਬੈਰਸਿੰਗ ਹਾਰ ਦਾ ਸਾਹਮਣਾ ਕਰਨਗੇ ਅਤੇ NDP ਬੜੇ ਵੱਡੇ ਮਾਰਜਨ ਦੇ ਨਾਲ ਜਿੱਤ ਜਾਏਗੀ। ਜਿਹੜੀ ਇਹ ਚਿੱਠੀ ਕਾਕਸ ਨੂੰ ਲਿਖੀ ਗਈ ਆ, ਉਹਨਾਂ ਨੂੰ ਇਹ ਤਾਕੀਦ ਕੀਤੀ ਗਈ ਆ ਕਿ ਤੁਹਾਨੂੰ ਬੜਾ ਸਖਤ ਐਕਸ਼ਨ ਲੈਣ ਦੀ ਲੋੜ ਹੈ ਤਾਂ ਕਿ ਅਸਰਦਾਰ ਲੀਡਰਸ਼ਿਪ ਸਥਾਪਿਤ ਕੀਤੀ ਜਾ ਸਕੇ। ਵੈਸੇ ਜੌਨ ਰਸਟਡ ਨੂੰ ਪਾਰਟੀ ਦੇ ਲੀਡਰ ਵਜੋਂ ਲਾਂਭੇ ਕਰਨ ਦੀ ਜਿਹੜੀ ਇਹ ਮੰਗ ਆ, ਇਹ ਪਹਿਲੀ ਵਾਰ ਨਹੀਂ ਉੱਠੀ। ਇਸ ਤੋਂ ਪਹਿਲਾਂ ਵੀ ਇੱਕ ਜਿਹੜੀ ਪਿਛਲੇ ਮਹੀਨੇ ਵੀ ਇੱਕ ਚਿੱਠੀ ਲਿਖੀ ਗਈ ਸੀ BC ਕੰਜ਼ਰਵੇਟਿਵ ਮੈਂਬਰਸ ਵੱਲੋਂ। ਪਰ ਇਹ ਵੀ ਨਾ ਭੁੱਲੀਏ ਕਿ ਜੌਨ ਰਸਟਡ ਨੇ ਜਿਹੜਾ ਇਹਨਾਂ ਦਾ ਲੀਡਰਸ਼ਿਪ ਰਿਵਿਊ ਸੀ ਉਹਦੇ ਵਿੱਚ ਇਹ ਲੀਡਰਸ਼ਿਪ ਰਿਵਿਊ ਦੇ ਵਿੱਚ ਇਹ ਠੀਕ ਠਾਕ ਨਿਕਲ ਗਏ ਸੀ। ਹਾਲਾਂਕਿ ਲੀਡਰਸ਼ਿਪ ਰਿਵਿਊ ਕਿਸ ਹਿਸਾਬ ਨਾਲ ਕੀਤਾ ਗਿਆ, ਉਹਦੇ 'ਚ ਵੋਟਰਾਂ ਦਾ ਟਰਨਆਊਟ ਕਿੰਨਾ ਸੀ, ਉਹਨੂੰ ਲੈ ਕੇ ਸਵਾਲ ਹੈਗੇ ਨੇ ਕਿ ਇੱਕ ਤਾਂ BC ਕੰਜ਼ਰਵੇਟਿਵ ਦੇ ਜਿਹੜੇ ਮੈਂਬਰਾਂ ਦੀ ਗਿਣਤੀ ਆ ਪੂਰੇ ਸੂਬੇ 'ਚ ਉਹੀ ਘੱਟ ਆ, ਉਹਨਾਂ ਦੇ ਵਿੱਚੋਂ ਵੀ 1200 ਮੈਂਬਰਾਂ ਨੇ ਕਿਤੇ ਵੋਟ ਪਾਈ ਸੀਗੀ ਅਤੇ ਉਹਦੇ ਵਿੱਚੋਂ 70% ਵੋਟਾਂ ਲੈ ਕੇ ਜੌਨ ਰਸਟਡ ਲੀਡਰਸ਼ਿਪ ਰਿਵਿਊ ਆਪਣਾ ਉਹਦੇ ਵਿੱਚ ਇਹ ਕਹਿ ਲਓ ਵੀ ਲੀਡਰ ਬਣੇ ਰਹਿਣ ਵਜੋਂ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਸੀ। ਪਰ ਜੇ ਤੁਸੀਂ ਦੇਖਦੇ ਹੋ ਪ੍ਰੋਸੀਜਰਲੀ ਤਾਂ ਠੀਕ ਆ, ਉਹਨਾਂ ਵਾਸਤੇ ਸਭ ਕੁਝ ਸੈੱਟ ਆ, ਪਰ ਜਿਹੜੀ ਇਸ ਤਰ੍ਹਾਂ ਦੀ ਮੁਖਾਲਫਤ ਦੇ ਸੁਰ ਨੇ ਉਹ ਹੁਣ ਜੌਨ ਰਸਟਡ ਦਾ ਪਿੱਛਾ ਛੱਡਦੇ ਨਜ਼ਰ ਨਹੀਂ ਆ ਰਹੇ। ਪ੍ਰਤੀਤ ਇਹ ਵੀ ਹੁੰਦਾ ਕਿ ਜੌਨ ਰਸਟਡ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ, ਜੌਨ ਰਸਟਡ ਪਰਵਾਹ ਨਹੀਂ ਕਰ ਰਹੇ ਇਹਨਾਂ ਗੱਲਾਂ ਦੀ। ਸੋ ਇਹ ਦੇਖਣਾ ਹੋਏਗਾ ਕਿ ਜਿਹੜੇ BC ਕੰਜ਼ਰਵੇਟਿਵਸ ਦੇ MLAs ਨੇ, ਜਿਹੜਾ ਕੌਕਸ ਹੈ, ਉਹ ਕਿੰਨਾ ਕੁ ਜੌਨ ਰਸਟਡ ਦੇ ਨਾਲ ਸਾਥ ਦੇਣ ਨੂੰ ਤਿਆਰ ਨੇ। ਪਰ ਦੇਖੋ ਸਮਾਂ ਪੋਲੀਟਿਕਸ ਦੇ ਵਿੱਚ ਕਿੰਨਾ ਬਲਵਾਨ ਹੁੰਦਾ। ਕਦੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਕੀ ਪੀਅਰ ਪੋਲੀਐਵ, ਫੈਡਰਲ ਕੰਜ਼ਰਵੇਟਿਵ ਦੇ ਲੀਡਰ, ਉਹਨਾਂ ਦੀ ਲੀਡਰਸ਼ਿਪ ਉੱਪਰ ਵੀ ਕੀ ਕਦੇ ਕੋਈ ਸਵਾਲ ਉੱਠ ਸਕਦਾ। ਹਾਲ ਦੀ ਘੜੀ ਆਈ ਥਿੰਕ ਇੱਕ ਜ਼ਿਆਦਾ ਰੈਲੇਵੈਂਟ ਕੁਐਸਚਨ ਤਾਂ ਇਹ ਆ ਕਿ BC ਕੰਜ਼ਰਵੇਟਿਵ ਦੇ ਲੀਡਰ ਨੂੰ ਤਾਂ ਛੱਡੋ, ਕੀ ਫੈਡਰਲ ਕੰਜ਼ਰਵੇਟਿਵ ਦੇ ਲੀਡਰ ਪੀਅਰ ਪੋਲੀਐਵ ਉਹ ਆਪਣੀ ਲੀਡਰਸ਼ਿਪ ਬਚਾਉਣ ਦੇ ਵਿੱਚ ਕਾਮਯਾਬ ਰਹਿਣਗੇ ਕਿ ਨਹੀਂ? ਹੂ ਇਜ਼ ਇਨ ਮੋਰ ਟ੍ਰਬਲ, ਰਸਟਡ ਔਰ ਪੋਲੀਐਵ? ਫੈਡਰਲ ਕੰਜ਼ਰਵੇਟਿਵ, ਪੀਅਰ ਪੋਲੀਐਵ ਦੀ ਪਾਰਟੀ ਪਿਛਲੇ ਹਫ਼ਤੇ ਆਪਣੇ 2 MP ਉਹਨਾਂ ਨੇ ਗਵਾ ਦਿੱਤੇ ਨੇ। ਇੱਕ ਤਾਂ ਮੈਟ ਜਨਰੋ ਜਿਹੜੇ ਐਡਮਿੰਟਨ ਰਿਵਰ ਬੈਂਡ ਵਾਲੇ ਨੇ, ਉਹਨਾਂ ਨੇ ਤਾਂ ਰਿਜ਼ਾਈਨ ਹੀ ਕਰਤਾ। ਉਹ ਕਹਿੰਦੇ ਮੈਂ ਪਾਰਟੀ ਵੀ ਛੱਡ ਰਿਹਾ, ਮੈਂ ਆਪਣੀ MP ਦੀ ਸੀਟ ਵੀ ਛੱਡ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਕਿ ਆਪਣੀ ਸੀਟ ਉਹ ਅਗਲੇ ਸਾਲ ਜਦੋਂ ਸਪਰਿੰਗ ਸੈਸ਼ਨ, ਉਦੋਂ ਤੱਕ ਉਹ ਬਰਕਰਾਰ ਰਹਿਣਗੇ, ਉਸ ਤੋਂ ਬਾਅਦ ਆਪਣੀ ਸੀਟ ਛੱਡ ਦੇਣਗੇ। ਪਰ ਪਿਛਲੇ ਹਫ਼ਤੇ ਜਦੋਂ ਵੀ ਬਜਟ ਦੇ ਉੱਪਰ ਦੋ ਵੋਟਾਂ ਹੋਈਆਂ ਉਹਦੇ ਵਿੱਚ ਮੈਟ ਜਨਰੋ ਨੇ ਵੋਟ ਨਹੀਂ ਪਾਈ, ਉਹ ਐਬਸਟੇਨ ਕਰ ਗਏ। ਸੋ ਮੈਟ ਜਨਰੋ ਤਾਂ ਰਿਜ਼ਾਈਨ ਕਰ ਗਏ, ਪਰ ਦੂਜੇ ਜਿਹੜੇ ਮੈਂਬਰ ਜਿਹੜੇ ਕੰਜ਼ਰਵੇਟਿਵ ਐਮ ਪੀ ਸਨ ਉਹਨਾਂ ਨੇ ਪਾਰਟੀ ਛੱਡ ਕੇ ਲਿਬਰਲ ਪਾਰਟੀ ਜੁਆਇਨ ਕਰ ਲਈ, ਫਲੋਰ ਕਰੋਸ ਕਰ ਗਏ। ਕ੍ਰਿਸ ਡੀ ਆਂਟਰੀਮੌਂਟ ਨੇ ਵੀਕਐਂਡ 'ਤੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਆ, ਕਹਿੰਦੇ ਜਦੋਂ ਇਸ ਗੱਲ ਦੀ ਅਫਵਾਹ ਜੀ ਫੈਲਣੀ ਸ਼ੁਰੂ ਹੋਈ, ਘੁਸਰ ਮੁਸਰ ਸ਼ੁਰੂ ਹੋਈ ਕਿ ਉਹ ਪਾਰਟੀ ਛੱਡ ਕੇ ਲਿਬਰਲਸ ਦਾ ਹਿੱਸਾ ਬਣ ਸਕਦੇ ਨੇ, ਕਹਿੰਦੇ ਉਦੋਂ ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਅਤੇ ਪਾਰਟੀ ਦੇ ਵਿਪ ਕ੍ਰਿਸ ਵਰਕਿੰਟਨ, ਕ੍ਰਿਸ ਡੀ ਆਂਟਰੀਮੌਂਟ ਨੇ ਕਿਹਾ, ਕਹਿੰਦੇ ਦੋਹੇ ਜਾਣੇ ਮੇਰੇ ਦਫ਼ਤਰ ਦੇ ਵਿੱਚ ਆਏ, ਬੜੇ ਗੁੱਸੇ ਦੇ ਵਿੱਚ ਦਾਖਲ ਹੋਏ। ਜਿਹੜਾ ਮੇਰਾ ਅਸਿਸਟੈਂਟ ਸੀ ਉਹਨੂੰ ਇਹਨਾਂ ਨੇ ਪਰਾਂ ਕਰਕੇ ਕਹਿੰਦੇ ਮੈਨੂੰ ਬਹੁਤ ਬੁਰਾ ਭਲਾ ਆਖਿਆ, ਮੈਨੂੰ ਬੜੇ ਅਪਸ਼ਬਦ ਬੋਲੇ। ਅਤੇ ਕਹਿੰਦੇ ਜਦੋਂ ਆਹ ਸਾਰਾ ਕੁਝ ਮੇਰੇ ਨਾਲ ਇਸ ਭਾਵ ਬੀਤ ਰਹੀ ਸੀ, ਕਹਿੰਦੇ ਉਦੋਂ ਮੈਨੂੰ ਲੱਗਿਆ ਕਿ ਮੇਰਾ ਪਾਰਟੀ ਛੱਡਣ ਦਾ ਫੈਸਲਾ ਅਤੇ ਉਦੋਂ ਹੋਰ ਪੱਕਾ ਹੋ ਗਿਆ ਜਦੋਂ ਐਂਡਰਿਊ ਸ਼ੀਅਰ ਅਤੇ ਕ੍ਰਿਸ ਵਰਕਿੰਟਨ ਨੇ ਆ ਕੇ ਮੇਰੇ ਦਫ਼ਤਰ ਦੇ ਵਿੱਚ ਆ ਕੇ ਮੈਨੂੰ ਬੁਰਾ ਭਲਾ ਆਖਿਆ। ਸੋ ਫੈਡਰਲ ਪੱਧਰ 'ਤੇ ਸਿਆਸਤ ਦੇ ਵਿੱਚ ਇਹ ਕੁਝ ਹੋ ਰਿਹਾ। ਇਸ ਸਭ ਦੇ ਵਿੱਚ ਬਜਟ ਦੇ ਉੱਪਰ ਪਿਛਲੇ ਹਫ਼ਤੇ ਦੋ ਵੋਟਾਂ ਹੋਈਆਂ ਸੀ, ਇੱਕ 'ਤੇ ਜਿਹੜੀ ਅਮੈਂਡਮੈਂਟ ਬਲੋਕ ਕਿਊਬੈਕਵਾ ਨੇ ਸਾਂਝੀ ਕੀਤੀ, ਇੱਕ ਜਿਹੜੀ ਸਬ ਅਮੈਂਡਮੈਂਟ ਕੰਜ਼ਰਵੇਟਿਵਸ ਨੇ ਸਾਂਝੀ ਕੀਤੀ ਸੀ। ਅਤੇ ਕੰਜ਼ਰਵੇਟਿਵਸ ਦੀ ਸਬ ਅਮੈਂਡਮੈਂਟ ਉਹ ਵੀ ਮਤਲਬ ਬੇਸਿਕਲੀ ਬਜਟ ਉਹਦੇ ਕਰਕੇ ਵੀ ਫੇਲ ਨਹੀਂ ਹੋਇਆ, ਬਲੋਕ ਕਿਊਬੈਕਵਾ ਵਾਲੀ ਵੀ ਜਿਹੜੀ ਅਮੈਂਡਮੈਂਟ ਸੀਗੀ ਉਹਦੇ ਵੀ ਹੱਕ ਦੇ ਵਿੱਚ 30 ਵੋਟਾਂ ਹੀ ਭੁਗਤੀਆਂ। 300 ਤੋਂ ਵੀ ਵੱਧ ਐਮ ਪੀਜ਼ ਨੇ, 308 ਨੇ ਆਈ ਬਿਲੀਵ ਬਲੋਕ ਕਿਊਬੈਕਵਾ ਦੀ ਅਮੈਂਡਮੈਂਟ ਦੇ ਖਿਲਾਫ ਵੋਟ ਪਾਈ, ਜਿਹਦਾ ਮਤਲਬ ਇਹ ਆ ਕਿ ਲਿਬਰਲ ਬਜਟ ਜਿਹੜੀਆਂ ਪਹਿਲੀਆਂ ਦੋ ਜਿਹੜੀਆਂ ਵੋਟਾਂ ਸੀਗੀਆਂ ਉਹ ਸਰਵਾਈਵ ਕਰ ਗਿਆ। 17 ਤਾਰੀਖ ਨੂੰ ਇਸ ਬਜਟ ਦੇ ਉੱਪਰ ਜਿਹੜੀ ਮੁਕੰਮਲ ਵੋਟ ਹੈ ਉਹ ਹੋਣੀ ਹੈ ਇਹਨੂੰ ਪਾਸ ਕਰਨ ਦੇ ਵਾਸਤੇ। ਸੋ ਦੈਟਸ ਹੈਪਨਿੰਗ ਨੈਕਸਟ ਮੰਡੇ। ਅਤੇ ਸਭ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਇੱਕ ਖਲਾਰਾ ਪਿਆ ਹੋਇਆ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਖੇਮੇ ਦੇ ਵਿੱਚ ਵੀ ਸਭ ਕੁਝ ਸਹੀ ਨਹੀਂ ਆ, ਉਹਦੀਆਂ ਮਿਸਾਲਾਂ ਪਿਛਲੇ ਹਫ਼ਤੇ ਸਾਹਮਣੇ ਆਈ ਚੁੱਕੀਆਂ ਹੋਈਆਂ ਨੇ। ਦੇਖਣ ਵਾਲੀ ਗੱਲ ਇਹ ਆ ਕਿ ਜੇ ਕਿਤੇ ਕੋਈ ਇੱਕ ਵੀ ਹੋਰ ਕੰਜ਼ਰਵੇਟਿਵ ਐਮ ਪੀ ਆਪਣੀ ਸੀਟ ਛੱਡ ਕੇ ਇੰਡੀਪੈਂਡੈਂਟ ਬਹਿ ਜਾਂਦਾ, ਅਸਤੀਫਾ ਦੇ ਦਿੰਦਾ, ਜਾਂ ਫਿਰ ਫਲੋਰ ਕਰੋਸ ਕਰਕੇ ਲਿਬਰਲਸ ਨੂੰ ਜੁਆਇਨ ਕਰ ਲੈਂਦਾ, ਤਾਂ ਪੀਅਰ ਪੋਲੀਐਫ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ, ਕਿਉਂਕਿ ਪੋਲੀਐਫ ਦਾ ਲੀਡਰਸ਼ਿਪ ਰਿਵਿਊ ਜਨਵਰੀ ਦੇ ਵਿੱਚ ਹੋਣਾ ਹੈ। ਹੀ ਸਟਿਲ ਫੇਸਿੰਗ ਦੈਟ ਰਿਵਿਊ, ਕਿਉਂਕਿ ਜਦੋਂ ਵੀ ਪਾਰਟੀ ਚੋਣ ਹਾਰ ਜਾਂਦੀ ਆ, ਚੋਣ ਹਾਰਨ ਤੋਂ ਬਾਅਦ ਜਿਹੜਾ ਲੀਡਰ ਆ ਉਹਦੀ ਲੀਡਰਸ਼ਿਪ ਦਾ ਰਿਵਿਊ ਹੋਇਆ ਕਰਦਾ ਹੈ, ਐਂਡ ਦੈਟਸ ਟੇਕਿੰਗ ਪਲੇਸ ਇਨ ਜਨਵਰੀ ਆਫ ਨੈਕਸਟ ਈਅਰ। 2 ਮਹੀਨੇ ਰਹਿ ਗਏ। ਸੋ ਇਹਨਾਂ 2 ਮਹੀਨਿਆਂ ਦੇ ਵਿੱਚ ਹੋਰ ਕੀ ਕੁਛ ਹੁੰਦਾ, ਲੈਟਸ ਸੀ। ਅੱਜ ਸਵੇਰ ਸਾਰ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਨੇ ਮੀਜ਼ਲਸ ਨੂੰ ਐਲੀਮੀਨੇਟ ਕਰਨ ਦਾ ਜਿਹੜਾ ਆਪਣਾ ਸਟੈਟਸ ਸੀ ਉਹ ਗਵਾ ਦਿੱਤਾ ਹੈ। 1998 ਦੇ ਵਿੱਚ ਕੈਨੇਡਾ ਨੂੰ ਇਹ ਗੱਲ ਆਖ ਦਿੱਤੀ ਗਈ ਸੀ ਕਿ ਕੈਨੇਡਾ ਦੇ ਵਿੱਚੋਂ ਮੀਜ਼ਲਸ ਭਾਵ ਖਸਰਾ ਖਤਮ ਹੋ ਚੁੱਕਿਆ ਹੈ, ਪਰ ਜਿਹੜਾ ਇਹ ਸਟੈਟਸ ਆ ਇਹ ਹੁਣ ਕਿਉਂ ਜਾਂਦਾ ਲੱਗਾ? ਪਿਛਲੇ ਮਹੀਨਿਆਂ ਦੌਰਾਨ ਸਮੇਂ ਸਮੇਂ ਸਿਰ ਖਬਰਾਂ ਬੜੀਆਂ ਆਈਆਂ ਕਿ ਖਸਰੇ ਦੇ ਮਾਮਲੇ ਨਿਰੰਤਰ ਵੱਧ ਰਹੇ ਨੇ, ਮੀਜ਼ਲਸ ਐਕਸਪੋਜ਼ਰ ਦੀਆਂ ਖਬਰਾਂ ਆਉਂਦੀਆਂ ਰਹੀਆਂ। ਇਹਦੇ ਪਿੱਛੇ ਰੀਜ਼ਨ ਕੀ ਹੋਇਆ, ਖਸਰੇ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਇੱਕਦਮ ਤੇਜ਼ੀ ਕਿਉਂ ਆਈ, ਅਤੇ ਇਹ ਜਿਹੜਾ ਹੁਣ ਸਟੈਟਸ ਜਾਂਦਾ ਲੱਗਾ ਮੀਜ਼ਲਸ ਐਲੀਮੀਨੇਸ਼ਨ ਸਟੈਟਸ ਕੈਨੇਡਾ ਦਾ, ਇਹਦੇ ਕੀ ਮਾਇਨੇ ਨੇ? ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਪ੍ਰਗਟ ਸਿੰਘ ਭੁਰਜੀ ਸ਼ਾਮਲ ਹੋ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ।
ਬਹੁਤ ਬਹੁਤ ਧੰਨਵਾਦ ਵਿਜੇ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡਾਕਟਰ ਸਾਹਿਬ, ਐਜ਼ ਅ ਪੀਡੀਆਟ੍ਰੀਸ਼ੀਅਨ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ, ਕੀ ਮਾਇਨੇ ਨੇ? ਕੈਨੇਡਾ ਨੇ ਮੀਜ਼ਲਸ ਐਲੀਮੀਨੇਸ਼ਨ ਸਟੇਟਸ ਆਪਣਾ ਗਵਾ ਦਿੱਤਾ 27 ਸਾਲਾਂ ਬਾਅਦ, ਵਾਟ ਡਸ ਦਿਸ ਮੀਨ?
ਬੜੀ ਦੁੱਖ ਭਰੀ ਖਬਰ ਹੈਗੀ ਆ, ਔਰ ਕੋਈ ਸੋਹਣਾ ਇਤਿਹਾਸ ਨਹੀਂ ਸਿਰਜਿਆ ਜਾ ਰਿਹਾ। ਜਿੱਥੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਅਸੀਂ ਬੜੇ ਹੀ ਵਿਕਸਿਤ ਮੁਲਕ 'ਚ ਰਹਿ ਰਹੇ ਹਾਂ, ਸਾਡਾ ਹੈਲਥ ਕੇਅਰ ਸਿਸਟਮ ਬਹੁਤ ਵਧੀਆ, ਲੇਕਿਨ ਇਹ ਸਾਬਿਤ ਕਰਦਾ ਵੀ ਉਹਦੇ 'ਚ ਦਰਾੜਾਂ ਹੈਗੀਆਂ, ਖਾਸ ਕਰਕੇ ਪਬਲਿਕ ਹੈਲਥ ਸੈਕਟਰ 'ਚ, ਔਰ ਇਹਦੇ ਮਲਟੀਪਲ ਫੈਕਟਰਸ ਹੈਗੇ ਆ, ਔਰ ਆਪਾਂ ਸਟੈਪ ਬਾਏ ਸਟੈਪ ਇਹਦੇ ਉੱਤੇ ਕੋਸ਼ਿਸ਼ ਕਰਾਂਗੇ ਵੀ ਅਸੀਂ ਵਾਕ ਥਰੂ ਕਰੀਏ। ਪਹਿਲੀ ਗੱਲ ਹੈਗੀ, ਜਿੱਦਾਂ ਤੁਸੀਂ ਦੱਸਿਆ ਸੀ ਵੀ 1998 'ਚ ਬੜੀ ਵੱਡੀ ਇੱਕ ਕੈਨੇਡਾ ਨੂੰ ਪ੍ਰਾਪਤੀ ਹੋਈ, ਔਰ ਅਮੈਰੀਕਾ ਨੂੰ ਐਕਚੁਅਲੀ 2 ਸਾਲ ਬਾਅਦ 'ਚ ਹੋਈ ਸੀ, ਸਨ 2000 'ਚ। ਸੋ ਅਸੀਂ ਅਮੈਰੀਕਾ ਤੋਂ ਵੀ ਅੱਗੇ ਸੀ ਮੀਜ਼ਲਸ ਪ੍ਰੀਵੈਂਸ਼ਨ 'ਚ, ਹੌਲੀ ਹੌਲੀ ਪੂਰੇ ਅਮੈਰੀਕਾ 'ਚ, ਨੌਰਥ ਔਰ ਸਾਊਥ ਅਮੈਰੀਕਾ 'ਚ 2000 ਤਕਰੀਬਨ 16 ਤੱਕ ਸਭ ਕੰਟਰੀਆਂ ਜਿਹੜੀਆਂ ਹੈਗੀਆਂ ਇਹਦੇ 'ਚ ਸ਼ਾਮਿਲ ਹੋ ਗਈਆਂ। ਹੁਣ ਟ੍ਰਬਲ ਇਹ ਹੋਈ ਹੈ ਵਿਜੇ ਜੀ ਵੀ ਅਗਰ ਆਪਾਂ 2023 ਦਾ ਡਾਟਾ ਦੇਖੀਏ ਤੇ ਕਰੀਬਨ 11 ਕੇਸਿਸ ਮੀਜ਼ਲਸ ਦੇ ਹੋਏ ਸੀ। ਹੁਣ ਜਦੋਂ ਅਸੀਂ ਮੀਜ਼ਲਸ ਦੀ ਪ੍ਰੀਵੈਂਸ਼ਨ ਦਾ ਲੇਬਲ ਸਾਨੂੰ ਮਿਲਦਾ ਵੀ ਮੀਜ਼ਲਸ ਫ੍ਰੀ ਆ, ਇਹਦਾ ਮਤਲਬ ਇਹ ਹੁੰਦਾ ਵੀ 12 ਮਹੀਨੇ 'ਚ ਕੋਈ ਵੀ ਨਵੇਂ ਮਾਮਲੇ ਨਹੀਂ ਆਉਣੇ ਚਾਹੀਦੇ। ਹੁਣ ਉੱਕਾ ਪੁੱਕਾ ਕੋਈ ਟਰੈਵਲਿੰਗ ਕਰਕੇ ਆ ਰਿਹਾ ਹੈ ਨਾ ਬਾਹਰੋਂ, ਮਤਲਬ ਉਹਨੇ ਵੈਕਸੀਨੇਸ਼ਨ ਨਹੀਂ ਲਾਇਆ ਸੀ ਜਾਂ ਕੋਈ ਵਿਜ਼ਿਟਰ ਆ ਗਿਆ, ਤਾਂ ਉਹਨੂੰ ਪਬਲਿਕ ਹੈਲਥ ਏਜੰਸੀ ਉਹਨੂੰ ਆਈਸੋਲੇਟ ਕਰਦੀ ਹੈ ਅਤੇ ਉਹ ਮਾਮਲੇ ਠੱਲ 'ਚ ਪੈ ਜਾਂਦੇ। ਔਰ ਉੱਕਾ ਪੁੱਕਾ ਇਹ ਹੁੰਦੇ ਰਹਿਣਗੇ, ਹਰ ਕੰਟਰੀ 'ਚ ਵੀ 2-4 ਕੇਸਿਸ ਹੋ ਗਏ, 8-10 ਕੇਸਿਸ ਹੋ ਗਏ ਸਾਲ 'ਚ, ਲੇਕਿਨ ਉਹ ਸਪਰੈਡ ਨਹੀਂ ਹੁੰਦਾ ਪੂਰੇ ਦੇਸ਼ 'ਚ। ਹੁਣ ਇਸ ਸਾਲ ਅਜੇ ਕਰੀਬਨ ਅੱਜ ਅਸੀਂ 10 ਤਰੀਕ ਦੀ ਗੱਲ ਕਰ ਰਹੇ ਹਾਂ, ਅਤੇ ਕਰੀਬਨ ਕਹਿ ਸਕਦੇ ਹਾਂ ਵੀ 2 ਮਹੀਨੇ ਜਾਂ 1.5 ਮਹੀਨਾ ਰਹਿੰਦਾ, ਫਿਰ ਵੀ 5,138 ਕੇਸਿਸ ਕੈਨੇਡਾ 'ਚ ਹੋ ਚੁੱਕੇ ਮੀਜ਼ਲਸ, ਔਰ ਇਹਦੀ ਨੰਬਰ ਅਜੇ ਥੱਲੇ ਨਹੀਂ ਜਾਣਾ, ਅਜੇ ਨੰਬਰ ਤਾਂ ਮੇਰੇ ਖਿਆਲ ਨਾਲ ਹੋਰ ਵਧੂਗਾ। ਇਸ ਵੇਲੇ ਜਿਹੜੇ ਐਕਟਿਵ ਮਾਮਲੇ ਜਿਹੜੇ ਹੈਗੇ ਉਹ ਕਰੀਬਨ 19 ਜਿਹੜੇ ਹੈਗੇ ਐਕਟਿਵ ਆ, ਔਰ ਜਿਹੜੇ ਮੀਜ਼ਲਸ ਤੋਂ ਪੀੜਿਤ ਕੁਛ ਹਫ਼ਤੇ ਤੋਂ ਹੈਗੇ ਉਹ 190 ਦੇ ਲਾਗੇ ਚਾਗੇ ਹੈਗੇ ਆ। ਹੁਣ ਇਹਦੇ 'ਚ ਟ੍ਰਬਲ ਇਹ ਸਾਹਮਣੇ ਆਈ ਵੀ ਦੋ ਪਬਲਿਕ ਦਾ ਜਿਹੜਾ ਨਾ ਟੀਕਾਕਰਨ 'ਤੇ ਜਿਹੜਾ ਵਿਸ਼ਵਾਸ ਆ ਉਹ ਘੱਟ ਗਿਆ। ਜਦੋਂ ਅਸੀਂ ਦੇਖਦੇ ਹਾਂ ਵੀ 1998 'ਚ ਜਿਹੜਾ ਟੀਕਾਕਰਨ ਦਾ ਰੇਟ ਸੀ ਉਹ 95 ਦੇ ਲੱਗੇ ਸੀ, ਅੱਜ 90% 'ਚ। ਹਾਂ ਦੇਖੋ, ਪਹਿਲੀ ਗੱਲ ਤਾਂ ਮੀਜ਼ਲਸ ਦਾ ਜਿਹੜਾ ਟੀਕਾ ਹੈਗਾ ਨਾ 18 ਮਹੀਨੇ ਤੋਂ ਲੱਗਦਾ, ਅਤੇ ਇਹਦੀਆਂ 2 ਖੁਰਾਕਾਂ ਹੁੰਦੀਆਂ, ਮੀਜ਼ਲਸ ਮੰਪਸ ਔਰ ਰੂਬੈਲਾ, ਔਰ 2 ਖੁਰਾਕਾਂ ਦੇ ਨਾਲ ਤੁਹਾਨੂੰ 95-97% ਪ੍ਰੋਟੈਕਸ਼ਨ ਮਿਲ ਜਾਂਦੀ ਹੈ। ਇੱਕ ਖੁਰਾਕ ਵੀ ਲਾਇਆ ਤਾਂ 90% ਪ੍ਰੋਟੈਕਸ਼ਨ ਮਿਲਦੀ ਆ। ਤਾਂ ਇਸ ਵੇਲੇ ਜਿਹੜਾ ਕੈਨੇਡਾ ਦਾ ਵੈਕਸੀਨੇਸ਼ਨ ਦਾ ਜਿਹੜਾ ਡੇਟਾ ਆ ਰਿਹਾ ਉਹ ਦੱਸ ਰਿਹਾ ਵੀ ਇੱਕ ਖੁਰਾਕ ਇੱਕ ਡੋਜ਼ 90% ਲੋਕਾਂ ਨੇ ਲਾਈ ਹੈ, ਲੇਕਿਨ ਸੈਕਿੰਡ ਡੋਜ਼ ਜਿਹੜੀ ਹੈਗੀ ਸਿਰਫ 76% ਲੋਕਾਂ ਨੇ ਲਾਈ ਹੈ। ਔਰ ਕਿਊਬੈਕ 'ਚ ਔਰ ਓਨਟੇਰੀਓ 'ਚ ਕਈ ਸਕੂਲ 'ਚ 50% ਦਾ ਹੈਗਾ। ਜਦੋਂ ਟੀਚਰਾਂ ਪੁੱਛਦੇ ਉਹਨਾਂ ਕੋਲ ਹੈ ਹੀ ਨਹੀਂ, ਉਹ ਕਹਿੰਦੇ ਨਹੀਂ ਸਾਡੇ ਮਾਂ ਬਾਪ ਨੇ ਵੈਕਸੀਨ ਨਹੀਂ ਲਾਇਆ, ਸਾਡੇ ਕੋਲ ਕਾਰਡ ਨਹੀਂ ਹੈਗਾ। ਹੁਣ ਇਹਦੇ ਵਿੱਚ ਦੂਜੀ ਪ੍ਰੋਬਲਮ ਪੈ ਗਈ, ਮਿਸ ਇਨਫੋਰਮੇਸ਼ਨ, ਜਿਹੜਾ ਸੋਸ਼ਲ ਮੀਡੀਆ ਲਈ ਫਿਰਦਾ ਡਰੰਮ ਬੀਟ ਕਰਦਾ ਰੋਜ਼ ਵੈਕਸੀਨੇਸ਼ਨ ਨਾ ਲਾਓ, ਆਹ ਰੋਗ ਹੋ ਜੂਗਾ, ਕੋਈ ਲੋੜ ਨਹੀਂ ਹੈਗੀ, ਇਹ ਕਾਮਨ ਵਾਇਰਸ ਆ, ਤੁਹਾਨੂੰ ਇਹਦੇ ਵਿੱਚੋਂ ਫਾਈਟ ਕਰਨਾ ਚਾਹੀਦਾ। ਹੁਣ ਦੇਖੋ, ਜਦੋਂ ਵੈਕਸੀਨ ਨਹੀਂ ਅਵੇਲੇਬਲ ਸੀ, 1963 'ਚ ਪਹਿਲੀ ਵਾਰ ਮੀਜ਼ਲਸ ਦੀ ਵੈਕਸੀਨ ਤਿਆਰ ਹੋਈ, ਅੱਜ ਤੋਂ ਕਰੀਬਨ 62 ਸਾਲ ਪਹਿਲਾਂ, ਉਦੋਂ 2 ਮਿਲੀਅਨ ਬੱਚੇ ਮੀਜ਼ਲਸ ਤੋਂ ਆਪਣੀ ਜਾਨ ਗਵਾ ਬੈਠਦੇ ਸੀ। ਅੱਜ ਵੀ ਵਰਲਡ ਵਾਈਡ ਮੀਜ਼ਲਸ ਕੰਟਰੋਲ ਨਹੀਂ ਹੈ, ਲੇਕਿਨ 1 ਲੱਖ ਬੱਚਾ ਜਾਨ ਗਵਾ ਬੈਠਦਾ। ਹੁਣ ਦੁਰਭਾਗਵਸ ਗੱਲ ਇਹ ਵਿਜੇ ਜੀ, ਅਸੀਂ 2 ਬੱਚੇ ਗਵਾਏ ਆ, ਇੱਕ ਅਲਬਰਟਾ ਓਨਟੇਰੀਓ 'ਚ ਜਿਹੜਾ ਮੀਜ਼ਲਸ ਤੋਂ ਮਦਰਸ ਨੂੰ ਉਹਨਾਂ ਦੇ ਬੇਬੀ 'ਚ ਹੋਇਆ ਔਰ ਜਮਾਂਦਰ ਅਨੁਸਾਰ ਉਹ ਪ੍ਰੀ ਮੈਚਰ ਪੈਦਾ, ਉਹਨਾਂ ਨੂੰ ਬਚਾ ਨਾ ਸਕਿਆ। ਸੋ ਇਹ ਕੋਈ ਹਲਕੀ ਚੀਜ਼ ਨਹੀਂ ਹੈਗੀ, ਇਹ ਹਾਈਲੀ ਕੰਟੇਜੀਅਸ ਡਿਜ਼ੀਜ਼ ਆ। ਹੁਣ ਤੁਹਾਡੇ ਸ਼ਰੋਤਿਆਂ ਵਾਸਤੇ ਮੈਂ ਦੱਸਦਾ ਵੀ ਇੱਕ ਰੂਮ ਆ ਜਿਹ 'ਚ 100 ਲੋਕੀ ਹੈਗੇ ਆ, ਉਹਨਾਂ ਨੂੰ ਟੀਕਾ ਨਹੀਂ ਲੱਗਾ, ਔਰ ਇੱਕ ਮੀਜ਼ਲਸ ਵਾਲਾ ਇਨਸਾਨ ਆ ਕੇ ਉੱਥੇ ਖੰਘ ਕੇ ਚਲਾ ਜਾਏ, ਕਿਉਂਕਿ ਉਹ ਰੈਸਪੀਰੇਟਰੀ ਵਾਇਰਸ ਸੀ ਜਿੱਦਾਂ ਫਲੂ ਦਾ ਜਾਂ ਕੋਵਿਡ ਦਾ ਟ੍ਰਾਂਸਮਿਟ ਹੁੰਦਾ, ਉਹਦੇ 'ਚ 90 ਲੋਕਾਂ ਨੂੰ ਮੀਜ਼ਲਸ ਹੋਊਗਾ। ਇਹ ਹਾਈਲੀ ਕੰਟੇਜੀਅਸ ਵਾਇਰਸ, ਕੋਵਿਡ ਦਾ ਦੂਜੇ ਪਾਸੇ ਸੀ, ਅਗਰ 100 ਬੈਠੇ ਆ ਜਿਹਨਾਂ ਨੂੰ ਕੋਵਿਡ ਪ੍ਰੋਟੈਕਸ਼ਨ ਨਹੀਂ ਆ, ਕੋਈ ਕੋਵਿਡ ਵਾਲਾ ਆ ਕੇ ਖੰਘ ਗਿਆ, ਤਾਂ ਸਿਰਫ 10% ਨੂੰ ਹੋਊਗਾ। ਲੇਕਿਨ ਇਹ ਹਾਈਲੀ ਕੰਟੇਜੀਅਸ ਵਾਇਰਸ ਆ, ਔਰ ਵੈਕਸੀਨ ਪ੍ਰੀਵੈਂਟੇਬਲ ਆ। ਦੇਖੋ, ਵੈਕਸੀਨ ਤੁਹਾਨੂੰ ਸ਼ਰਤ ਦਿੰਦੀ ਹੈ ਵੀ ਤੁਸੀਂ ਲਾਓ ਤਾਂ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ, ਔਰ ਇਹਦੇ ਕੰਪਲੀਕੇਸ਼ਨਸ ਵੀ ਹੈਗੇ ਜਿੱਦਾਂ ਨਿਮੋਨੀਆ ਹੋ ਸਕਦਾ, ਟੱਟੀਆਂ ਲੱਗ ਸਕਦੀਆਂ, ਡੀਹਾਈਡਰੇਸ਼ਨ ਹੋ ਸਕਦਾ, ਜਿਹੜਾ ਬ੍ਰੇਨ ਦਾ ਇਨਫਲਮੇਸ਼ਨ ਹੋ ਸਕਦਾ, ਕੰਨ 'ਚ ਇਨਫੈਕਸ਼ਨ ਹੋ ਸਕਦੀ, ਔਰ ਲੌਂਗ ਟਰਮ 'ਚ ਨਾ ਇੱਕ ਕੰਡੀਸ਼ਨ ਹੈਗੀ। ਮੈਂ ਆਪਣੀ ਲਾਈਫ 'ਚ 2-3 ਕੇਸਿਸ ਦੇਖੇ ਆ, ਸਭ ਐਕਿਊਟ ਸਕਲੈਰੋਸਿਸ ਪੈਨਿਕ ਫਲਾਈਟਿਸ। ਇਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਬੱਚਾ ਮਾਤਾ ਦੀ ਗਰਭ 'ਚ ਹੈਗਾ, ਉਹਦੀ ਮਾਤਾ ਨੂੰ ਮੀਜ਼ਲਸ ਹੋਇਆ ਸੀ, ਅਤੇ ਬੱਚੇ ਨੂੰ ਸੂਖਸ਼ਮ ਰੋਗ 'ਚ ਮੀਜ਼ਲ ਹੋਇਆ, ਅਤੇ ਬ੍ਰੇਨ ਦੇ ਜਿਹੜੇ ਪਰਤਾਂ ਹੈਗੀ ਆ ਜਾਂ ਜਿਹੜੀ ਉਹਦੀ ਮੈਨੇਜਿਸ ਹੈਗੀ ਆ, ਉਹਦੇ ਸਕਾਰਿੰਗ ਹੁੰਦੀ ਆ, ਔਰ ਇਹ ਲੌਂਗ ਟਰਮ ਡਿਵੈਲਪਮੈਂਟਲ ਡਿਲੇ, ਸਪੀਚ ਡਿਲੇ, ਗਲੋਬਲ ਡਿਵੈਲਪਮੈਂਟਲ ਡਿਲੇ, ਹੋਰ ਚੀਜ਼ਾਂ, ਸੀਜ਼ਰਸ ਡਾਊਨ ਦਾ ਰੋਡ ਹੁੰਦਾ। ਸੋ ਇਹ ਕਿਉਂ ਆਪਾਂ ਪੰਗਾ ਲੈਣਾ ਜਦ 2 ਖੁਰਾਕਾਂ ਦੇ ਨਾਲ ਅਸੀਂ 100% ਇਹਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਮੇਰੀ ਮਾਪਿਆਂ ਦੇ ਚਰਨਾਂ 'ਚ ਬੇਨਤੀ ਹੈਗੀ ਆ ਭਾਈ, ਸਾਰੇ ਟੀਕਾਕਰਨ ਕਰੀਏ ਆਪਣੇ ਬੱਚਿਆਂ ਦਾ, ਖਾਸ ਕਰਕੇ ਕਿਉਂਕਿ ਹਾਈਲੀ ਕੰਟੇਜੀਅਸ ਵਾਇਰਸ ਮੋਸਟਲੀ ਬੱਚਿਆਂ 'ਚ ਹੁੰਦਾ। ਜਦੋਂ ਟੀਕਾ ਅਵੇਲੇਬਲ ਨਹੀਂ ਸੀ, 2 ਸਾਲ ਤੋਂ ਥੱਲੇ ਲਗਭਗ ਸਾਰੇ ਬੱਚਿਆਂ ਨੂੰ ਉਦੋਂ ਵੀ ਹੁੰਦਾ ਸੀ, ਪਰ ਉਹਦੇ ਕੰਪਲੀਕੇਸ਼ਨ ਹੁੰਦੇ ਸੀ ਜਿੱਦਾਂ ਮੈਂ ਜ਼ਿਕਰ ਕੀਤਾ। 1957 ਤੋਂ ਪਹਿਲਾਂ ਕੋਈ ਵਿਅਕਤੀ ਪੈਦਾ ਹੋਇਆ ਅਤੇ ਉਹਨੂੰ ਹੈਲਥ ਕੈਨੇਡਾ ਕਹਿੰਦੀ ਵੀ ਤੈਨੂੰ ਮਾਫ਼ ਹੈ, ਟੀਕਾ ਤੈਨੂੰ ਨਹੀਂ ਜ਼ਰੂਰਤ, ਕਿਉਂਕਿ ਤੈਨੂੰ ਟੀਕਾ 'ਤੇ ਅੰਦਰ ਐਂਟੀਬੋਡੀਜ਼ ਹੈਗੀਆਂ। ਫਿਰ ਵੀ ਅਗਰ ਤੁਸੀਂ ਮਤਲਬ ਦੇਖਣਾ ਚਾਹੁੰਦੇ ਹੋ ਵੀ ਅਗਰ ਤੁਹਾਡਾ ਟੀਕਾਕਰਨ ਠੀਕ ਨਹੀਂ ਹੈ, ਤਾਂ ਸਿੰਪਲ ਬਲੱਡ ਟੈਸਟ ਤੋਂ ਐਂਟੀਬੋਡੀਜ਼ ਚੈੱਕ ਕੀਤੀ ਜਾ ਸਕਦੀ ਹੈ
ਜੀ। ਸੋ ਹੁਣ ਜਿਵੇਂ ਤੁਸੀਂ ਕਿਹਾ ਕਿ ਇਹ ਸਟੇਟਸ ਦੁਬਾਰਾ ਰੀਗੇਨ ਕਰਨ ਲਈ ਘੱਟੋ ਘੱਟ 12 ਮਹੀਨੇ ਲੱਗਣਗੇ, ਕਿ 12 ਮਹੀਨਿਆਂ ਦੇ ਵਿੱਚ ਨੰਬਰ ਆਫ ਕੇਸਿਸ ਵੀ ਘਟਣ ਅਤੇ ਵਿਦਇਨ ਦਾ ਕੰਟਰੀ ਲੋਕਲ ਟ੍ਰਾਂਸਮਿਸ਼ਨ ਨਾ ਹੋਵੇ ਕੋਈ, ਇਜ਼ ਦੈਟ ਕਰੈਕਟ?
ਬਿਲਕੁਲ 12 ਮਹੀਨੇ 'ਚ ਨਿਰੰਤਰ ਇੱਦਾਂ ਨਹੀਂ ਵੀ ਤੁਸੀਂ ਮਤਲਬ ਵੀ ਹਾਂ ਹੁਣ ਅਸੀਂ ਠੱਲ ਪਲ ਦੇ ਨਹੀਂ, ਨਿਰੰਤਰ ਤੁਹਾਡਾ ਜਿਹੜੇ ਕੇਸਿਸ ਹੈਗੇ ਘਟਣੇ ਚਾਹੀਦੇ ਆ। ਉਹਦੇ ਬਾਅਦ ਦੇਖੋ ਸਟੇਟਸ ਅਤੇ ਰੀਜਨ 'ਤੇ ਆਪਾਂ ਕਰ ਲੈਣਾ, ਕਿਉਂਕਿ ਹੁਣ ਇਹਦੇ ਉੱਤੇ ਰਿਸੋਰਸਿਸ ਲੱਗਣਗੀਆਂ, ਪਬਲਿਕ ਹੈਲਥ ਦੇ ਵਿੱਚ ਵੀ ਇਨਵੈਸਟਮੈਂਟ ਜ਼ਿਆਦਾ ਹੋਊਗਾ। ਮੈਂ ਮਾਰਕਰ ਦੀ ਸਰਕਾਰ ਅਤੇ ਫੈਡਰਲ ਜਿਹੜੀਆਂ ਹੈਗੀਆਂ ਪ੍ਰੋਵਿੰਸ਼ਲ ਸਰਕਾਰਾਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਵੈਕਸੀਨ ਦਾ ਜਿਹੜਾ ਮੁਹਿੰਮ ਹੈਗਾ ਉਹਨੂੰ ਦੁਬਾਰਾ ਸ਼ੁਰੂ ਕਰੀਏ, ਔਰ ਜਿਹੜੀ ਵੈਕਸੀਨ ਮਿਸ ਇਨਫੋਰਮੇਸ਼ਨ ਆ ਉਹਨੂੰ ਟਰੂ ਇਨਫੋਰਮੇਸ਼ਨ ਦੇ ਨਾਲ ਕਾਊਂਟਰੈਕਟ ਕਰੀਏ, ਤਾਂ ਕਿ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਉਹਨਾਂ ਨੂੰ ਠੀਕ ਕਰੀਏ। ਪੇਰੈਂਟਸ ਜਿਹੜੇ ਹੈਗੇ ਨਾ ਤਿੰਨ ਰੀਜ਼ਨ 'ਚ ਵੈਕਸੀਨ ਨਹੀਂ ਲਾਉਂਦੇ। ਇੱਕ ਤਾਂ ਹੈਗਾ ਵੀ ਕਈ ਡਰਦੇ ਆ ਵੀ ਇਹਨਾਂ ਤੋਂ ਕੋਈ ਹੋਰ ਰੋਗ ਨਾ ਹੋ ਜਾਏ, ਹੈ ਨਾ। ਦੂਜਾ ਕਈਆਂ ਦੇ ਨਾ ਧਾਰਮਿਕ ਵਿਚਾਰ ਹੈਗੇ ਆ ਵੀ ਨਹੀਂ ਵੀ ਅਸੀਂ ਆਪਣੀ ਬੋਡੀ 'ਚ ਬਲ ਕੋਈ ਨਹੀਂ, ਕਿਉਂਕਿ ਇਹ ਲਾਈਵ ਵੈਕਸੀਨ ਹੈਗਾ, ਇਹ ਕਿਲਡ ਵੈਕਸੀਨ ਨਹੀਂ ਹੈਗਾ, ਇਹ ਲਾਈਵ ਵੈਕਸੀਨ ਹੈਗਾ ਜਿਹੜਾ ਐਟੀਨੀਏਟਿਡ ਹੈ, ਉਹਦਾ ਵੇਸਟ ਕੱਢਿਆ ਹੋਇਆ। ਅਤੇ ਤੀਜਾ ਉਹਨਾਂ ਦਾ ਹੈਗੀ ਮਿਸ ਇਨਫੋਰਮੇਸ਼ਨ, ਉਹ ਵਿਚਾਰੇ ਲਾਉਣਾ ਚਾਹੁੰਦੇ ਆ ਲੇਕਿਨ ਪਤਾ ਨਹੀਂ ਕਰਦਾ ਉਹਨਾਂ ਨੂੰ ਕੋਈ ਮਿਸ ਇਨਫੋਰਮੇਸ਼ਨ ਕਿਸੇ ਨੇ ਭੇਜ ਦਿੱਤੀ ਵੀ ਨਹੀਂ ਲਾਇਓ, ਹੈ ਨਾ, ਵੀ ਅਸੀਂ ਨਹੀਂ ਲਾਏ, ਦੇਖ ਲਓ ਸਾਡੇ ਬੱਚੇ ਵੱਡੇ ਹੋ ਗਏ। ਇੱਦਾਂ ਦੀ ਗੱਲ ਨਹੀਂ ਹੈਗੀ, ਸਾਨੂੰ ਡਾਇਲੋਗ ਦੇ ਨਾਲ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨਾ। ਔਰ ਮੈਨੂੰ ਪਤਾ ਕੈਨੇਡਾ ਰੀਜਨ ਤਾਂ ਕਰੂਗਾ, ਲੇਕਿਨ ਇਹ ਦੁੱਖ ਭਰੀ ਖਬਰ ਹੈਗੀ ਆ, ਅਸੀਂ ਚੰਗੇ ਭਲੇ ਹੁੰਦੇ ਸੀ, ਅੱਜ ਫਿਰ ਅਸੀਂ ਥਰਡ ਵਰਲਡ ਕੰਟਰੀ ਤੋਂ ਵੀ ਪਿੱਛੇ ਜਾ ਰਹੇ ਹਾਂ, ਕਈ ਕੰਟਰੀਆਂ ਤੋਂ ਪਿੱਛੇ ਚਲੇ ਗਏ ਅਸੀਂ ਜਿੰਨੇ ਕੇਸਿਸ ਸਾਡੇ ਹੈਗੇ। ਅਗਰ ਤੁਸੀਂ ਅੱਜ ਸਾਡੀ ਆਬਾਦੀ 40 ਮਿਲੀਅਨ ਜ਼ਿਲ੍ਹੋਂ ਔਰ 5,000 ਕੇਸਿਸ ਹੈਗੇ ਆ, ਤੇ ਕੋਈ ਵੱਡੀ ਚੰਗੀ ਗੱਲ ਨਹੀਂ ਹੈਗੀ। ਸੋ ਮੀਜ਼ਲ ਪ੍ਰੀਵੈਂਸ਼ਨ ਜਿਹੜਾ ਹੈਗਾ ਉਹ ਵੈਕਸੀਨ ਕਰਦੀ ਆ, ਵੈਕਸੀਨੇਸ਼ਨ ਲਾਓ ਬੱਚਿਆਂ ਦੇ ਵਿੱਚ, ਤੁਹਾਡੇ ਬੱਚੇ ਸੁਰਖਰੂ ਰਹਿਣਗੇ। ਦੂਜਾ ਹੁਣ ਦੇਖੋ ਅਸੀਂ ਬਹੁਤ ਆਪਣੀ ਲਾਈਫ 'ਚ ਦੇਖਦੇ ਹਾਂ ਪੋਲੀਓ ਵਾਲੇ ਕੇਸਿਸ, ਸਾਡੇ ਕਾਫੀ ਫਰੈਂਡਸ ਵੀ ਹੈਗੇ ਆ ਜਿਹਨਾਂ ਨੂੰ ਬਚਪਨ 'ਚ ਪੋਲੀਓ ਹੋਇਆ ਸੀ, ਜਿਹੜੇ ਤੇ ਉਹ ਤਾਂ ਵਾਇਰਸ ਤੁਹਾਡੇ ਜਿਹੜਾ ਹੈਗਾ ਰੀੜ ਦੀ ਹੱਡੀ ਦੇ ਜਿਹੜੇ ਨਰਵਸ ਉਹਨਾਂ ਨੂੰ ਪਰਮਾਨੈਂਟ ਡੈਮੇਜ ਕਰਦਾ, ਅਤੇ ਮੀਜ਼ਲਸ ਵੀ ਜਿਹੜਾ ਵਾਇਰਸ ਹੈ ਜਿੱਦਾਂ ਮੈਂ ਉਹਦੇ ਕੰਪਲੀਕੇਸ਼ਨ ਦੱਸੇ ਉਹ ਹੋ ਸਕਦੇ ਆ। ਸੋ ਅਸੀਂ ਉਹ ਪ੍ਰੀਵੈਂਟ ਕਰੀਏ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ।
ਜੀ ਡਾਕਟਰ ਸਾਹਿਬ, ਤੁਹਾਡਾ ਸ਼ੋਰਟ ਨੋਟਿਸ 'ਤੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਰੀਲੀ ਅਪਰੀਸ਼ੀਏਟ ਯੋਰ ਟਾਈਮ ਐਂਡ ਐਕਸਪਰਟੀਜ਼, ਬਹੁਤ ਸ਼ੁਕਰੀਆ ਜੀ।
ਧੰਨਵਾਦ, ਖੁਸ਼ ਰਹੋ, ਆਬਾਦ ਰਹੋ, ਟੀਕਾਕਰਨ ਜ਼ਰੂਰ ਕਰਾਇਓ, ਥੈਂਕ ਯੂ।
ਬਹੁਤ ਮਿਹਰਬਾਨੀ, ਥੈਂਕ ਯੂ। ਡਾਕਟਰ ਪ੍ਰਗਟ ਸਿੰਘ ਭੁਰਜੀ ਨਾਲ ਗੱਲਬਾਤ ਹੋ ਰਹੀ ਸੀ। ਕੈਨੇਡਾ ਨੇ 27 ਸਾਲਾਂ ਬਾਅਦ ਮੀਜ਼ਲਸ ਫ੍ਰੀ ਹੋਣ ਦਾ ਜਿਹੜਾ ਆਪਣਾ ਸਟੇਟਸ ਹੈ ਉਹ ਗਵਾ ਦਿੱਤਾ, ਕਿਉਂਕਿ ਪਿਛਲੇ 12 ਮਹੀਨਿਆਂ ਦੇ ਵਿੱਚ ਕੇਸਿਸ ਦੇ ਵਿੱਚ ਅਥਾਹ ਵਾਧਾ ਹੋਇਆ। ਅਤੇ ਸਪੈਸ਼ਲੀ ਜਿਹੜਾ ਕੰਸਰਨ ਆ ਉਹ ਇਹ ਨਹੀਂ ਹੈ ਕਿ ਬਾਹਰੋਂ ਟਰੈਵਲ ਕਰਕੇ ਆਇਆ ਕੋਈ ਵਿਅਕਤੀ ਉਹਨੂੰ ਮੀਜ਼ਲਸ ਹੋਇਆ ਸੀ, ਉੱਦਾਂ ਵੀ ਕੇਸਿਸ ਆਏ, ਪਰ ਫਿਰ ਉਹਨਾਂ ਵਿਅਕਤੀਆਂ ਤੋਂ ਇੱਥੇ ਲੋਕਲ ਜਿਹੜੀ ਟਰਾਂਸਮਿਸ਼ਨ ਹੋਈ ਇਨਫੈਕਸ਼ਨ ਦੀ, ਦੈਟ ਇਜ਼ ਅ ਕੋਜ਼ ਆਫ ਕੰਸਰਨ। ਅਤੇ ਹੁਣ ਲਗਾਤਾਰ 12 ਮਹੀਨੇ ਕੇਸਿਸ ਦੀ ਗਿਣਤੀ ਵੀ ਘਟੇ, ਅਤੇ ਇਹਨਾਂ ਕੇਸਿਸ ਦੇ ਵਿੱਚ ਕੋਈ ਲੋਕਲ ਟਰਾਂਸਮਿਸ਼ਨ ਨਾ ਹੋਵੇ, ਤਾਂ ਫਿਰ ਜਿਹੜਾ ਇਹ ਸਟੇਟਸ ਹੈ ਰੀਗੇਨ ਹੋਏਗਾ। ਵੈਕਸੀਨੇਸ਼ਨ ਸੰਬੰਧੀ ਜਿਹੜੀ ਡਿਸਇਨਫੋਰਮੇਸ਼ਨ ਅਤੇ ਮਿਸਇਨਫੋਰਮੇਸ਼ਨ ਆ ਉਸਨੇ ਬਹੁਤ ਜ਼ਿਆਦਾ ਜਿਹੜਾ ਖਰਾਬਾ ਪਿਛਲੇ ਸਮੇਂ ਦੇ ਵਿੱਚ ਕੀਤਾ ਹੋਇਆ ਹੈ।